ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਹੀ ਇਕੱਤਰ ਹੋਏ ਹਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਤਿੰਨਾਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਇਕੱਤਰ ਹੋਏ ਹਾਂ। ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਤਨੀ ਵੀ ਉਸਤ ਉਹਨਾਂ ਦੀ ਕੀਤੀ ਜਾਵੇ ਉਹ ਘੱਟ ਹੈ, ਤੇ ਜਿਤਨੀ ਵੀ ਉਸਤ ਸਾਹਿਬਜ਼ਾਦਿਆਂ ਦੀ ਕੀਤੀ ਜਾਵੇ ਉਹ ਵੀ ਘੱਟ ਹੈ। ਜੋ ਧਰਮ ਨਿਭਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਧਰਮ ਦੇ ਉੱਤੇ ਚੱਲੇ ਹਨ ਸਾਹਿਬਜ਼ਾਦੇ। ਜੋ ਇੱਛਾ ਪਿਤਾ ਪ੍ਰਗਟ ਕਰਦੇ ਨੇ ਦਸਮ ਗ੍ਰੰਥ ਦੇ ਵਿੱਚ, ਆਪਣੀ ਬਾਣੀ ਦੇ ਵਿੱਚ, ਪੁੱਤਰਾਂ ਨੂੰ ਉਹ ਪਦਵੀ ਪ੍ਰਾਪਤ ਹੋ ਗਈ। ਜਬ ਆਵ ਕੀ ਔਧ ਨਿਧਾਨ ਬਣੈ ਅਤਿ ਹੀਰਣ ਮੈਂ ਤਬ ਜੂਝ ਮਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਪਰਮਾਤਮਾ ਇੱਕ ਵਰ ਦੇ ਮੈਨੂੰ, ਇੱਕ ਵਰ ਮੈਂ ਤੇਰੇ ਕੋਲੋਂ ਮੰਗਣਾ, ਉਹ ਵਰ ਮੈਨੂੰ ਦੇ। ਤੇ ਗੁਰਦੇਵ ਪਾਤਸ਼ਾਹ ਵਰ ਚ ਮੰਗਦੇ ਕੀ ਨੇ, ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੋ। ਮੈਂ ਸ਼ੁਭ ਕਰਮ ਤੋਂ ਕਦੀ ਵੀ ਨਾ ਡਰਾਂ। ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਸਾਹਿਬ ਖਾਨ। ਮੈਂ ਸ਼ੁਭ ਕਰਮ ਤੋਂ ਕਦੀ ਵੀ ਡਰਾਂ ਨਾ, ਪਿੱਛੇ ਨਾ ਹਟਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਤੋਂ ਇਹ ਵਰ ਮੰਗਦੇ, ਨਾ ਡਰੋ ਅਰਸਿਓ ਜਬ ਜਾਏ ਲਰੋ। ਤੇ ਜੇ ਸ਼ੁਭ ਕਰਮ ਕਰਨ ਦੇ ਲਈ ਮੈਂ ਹੱਥ ਜੋੜਾਂ ਤੇ ਸ਼ੁਭ ਕਰਮ ਹੋਵੇ ਤਾਂ ਵੀ ਮੈਨੂੰ ਕਬੂਲ ਹੈ, ਤੇ ਜੇ ਮੇਰੇ ਹੱਥਾਂ ਦੇ ਵੱਲ ਕੋਈ ਨਾ ਦੇਖੇ, ਮੇਰੇ ਜੁੜੇ ਹੋਏ ਹੱਥਾਂ ਦੀ ਤਰਫ ਕਿਸੇ ਦੀ ਨਜ਼ਰ ਨਾ ਜਾਵੇ, ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਚੁੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ। ਫਿਰ ਮੇਰੇ ਦਸਤਾਂ ਦੇ ਵਿੱਚ ਅਸਤ ਹੈ, ਹਲਾਲ ਹੈ ਸ਼ਮਸ਼ੀਰ ਚੁੱਕ ਲੈਣੀ, ਫਿਰ ਮੈਂ ਸ਼ਮਸ਼ੀਰ ਵੀ ਚੁੱਕ ਲਵਾਂ ਤੇ ਉਹ ਵੀ ਸ਼ੁਭ ਕਰਮ ਹੈ। ਫਿਰ ਕਹਿੰਦੇ ਨੇ, ਇੱਕ ਕਿਰਪਾ ਹੋਰ ਪਰਮਾਤਮਾ ਕਰ, ਜਦੋਂ ਮੇਰਾ ਅੰਤਮ ਸਮਾਂ ਆਵੇ, ਆਵ ਕੀ ਔਧ ਨਿਦਾਨ ਬਣੇ। ਮੇਰੀ ਆਯੂ, ਔਧ ਉਮਰ, ਨਿਦਾਨ ਕਹਿੰਦੇ ਨੇ ਅੰਤ, ਮੇਰੀ ਆਯੂ ਦਾ ਜਦੋਂ ਅੰਤ ਹੋਵੇ, ਅਤ ਹੀ ਰਣ ਮੈਂ ਤਬ ਜੂਝ ਮਰੂ। ਮੈਂ ਜੰਗ ਦੇ ਮੈਦਾਨ ਦੇ ਵਿੱਚ, ਠੰਡਾ ਮੇਰੇ ਹੱਥ ਦੇ ਵਿੱਚ ਹੋਵੇ, ਦੁਸ਼ਮਣ ਮੇਰੇ ਸਾਹਮਣੇ ਹੋਵੇ, ਮੈਂ ਲੜਦਾ ਹੋਵਾਂ ਤੇ ਮੈਂ ਸ਼ਹੀਦ ਹੋ ਜਾਵਾਂ। ਐਸੀ ਸ਼ਹੀਦੀ ਦੀ ਮੈਂ ਮੌਤ ਪਰਮਾਤਮਾ ਤੇਰੇ ਕੋਲੋਂ ਮੰਗਣਾ, ਸਰੀਰਕ ਮੌਤ ਦੀ ਗੱਲ। ਵੈਸੇ ਗੁਰੂ ਕਦੀ ਜੰਮਦਾ ਨਹੀਂ, ਮਰਦਾ ਨਹੀਂ, ਗੁਰੂ ਤੇ ਸਦਾ ਹੈ। ਅੱਜ ਵੀ ਵਿਆਪਕ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ, ਬ੍ਰਹਿਮੰਡ ਚ ਵੀ ਵਿਆਪਕ ਨੇ ਸ਼ਬਦ ਦੇ ਰੂਪ, ਪਰ ਜੋ ਪਰਿਵਾਰਕ ਸੱਤਾ ਹੁੰਦੀ ਹੈ ਉਹਦੇ ਵਿੱਚ ਗੁਰਦੇਵ ਪਾਤਸ਼ਾਹ ਤੇ ਦਰਸਾ ਰਹੇ ਨੇ ਕਿ ਮੇਰੀ ਪ੍ਰਮਾਤਮਾ ਇੱਕ ਇੱਛਾ ਹੈ। ਤੇ ਗੁਰਦੇਵ ਪਾਤਸ਼ਾਹ ਇਹ ਸਾਕਾ ਕਰ ਵੀ ਚੱਲੇ ਸਨ ਮਾਛੀਵਾੜੇ, ਚਮਕੌਰ ਦੀ ਗੜੀ ਦੇ ਵਿੱਚ। ਮਾਛੀਵਾੜੇ ਆਉਣ ਤੋਂ ਪਹਿਲਾਂ ਚਮਕੌਰ ਦੀ ਗੜੀ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੂੰ ਪੰਜਾਂ ਪਿਆਰੇ ਨੇ ਕਿਹਾ ਸੀ, ਮਹਾਰਾਜ ਚਲੇ ਜਾਓ, ਤੁਹਾਡੀ ਬੜੀ ਲੋੜ ਹੈ। ਤਾਂ ਗਏ ਸਨ, ਗੁਰਦੇਵ ਤਾਂ ਸ਼ਹੀਦ ਹੋਣ ਲੱਗੇ, ਉਹਨਾਂ ਦੀ ਆਪਣੀ ਇੱਛਾ ਸੀ, ਉਹ ਸ਼ਹੀਦੀ ਪਾਉਣ ਲੱਗੇ ਸਨ। ਸ਼ਹੀਦ ਦਾ ਰੁਤਬਾ ਕਿਤਨਾ ਵੱਡਾ ਹੈ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸ ਰਹੇ ਨੇ ਕਿ ਅਸੀਂ ਖੁਦ ਸ਼ਹੀਦ ਹੋਣਾ ਚਾਹੁੰਦੇ ਹਾਂ। ਸ਼ਹੀਦ ਨੂੰ ਦੁਨੀਆਂ ਯਾਦ ਕਰਦੀ ਹੈ, ਅਸੀਂ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਹੋਏ ਸਵਾਸ ਛੱਡਣਾ ਚਾਹੁੰਦੇ ਹਾਂ, ਸੰਸਾਰ ਤੋਂ ਰੁਖਸਤ ਹੋਣਾ ਚਾਹੁੰਦੇ ਹਾਂ, ਅਸੀਂ ਕਿਸੇ ਮੰਜੀ ਤੇ ਪਏ ਹੋਏ ਨਹੀਂ ਜਾਣਾ ਚਾਹੁੰਦੇ, ਅਸੀਂ ਐਸੀ ਮੌਤ ਮੰਗਦੇ ਹਾਂ ਪਰਮਾਤਮਾ ਤੂੰ ਸਾਨੂੰ ਬਖਸ਼ੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਡਲੇ ਉਹਨਾਂ ਨੂੰ ਇਹ ਮੌਤ ਮਿਲੀ, ਇੱਕ ਸ਼ਹੀਦ ਦੀ। ਸ਼ਹੀਦ ਹੋ ਕੇ ਉਹ ਸੰਸਾਰ ਤੋਂ ਜੋਤੀ ਜੋਤ ਰਲੀ ਕਿਵੇਂ, ਸ਼ਹੀਦ ਹੋ ਕੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਕਵੀ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਦਾ ਕਿਲਾ ਛੱਡ ਆਏ ਨੇ, ਜਿਹਨੇ ਕਾਂਗੜ ਦੇ ਕੋਲ ਨੇ, ਇੱਕ ਕਵੀ ਨੇ ਇਸ ਤਰ੍ਹਾਂ ਬੰਨ੍ਹਿਆ ਹੈ ਕਾਵ ਨੂੰ, ਉਹ ਕਹਿੰਦਾ ਹੈ ਕਿ ਔਰੰਗਜ਼ੇਬ ਦੇ ਅਹਿਲਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ ਨੇ, ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੱਲ ਤੁਸੀਂ ਮੰਨ ਲਵੋ, ਤੁਹਾਨੂੰ ਮੰਨਣੀ ਪਵੇਗੀ। ਉਹ ਕਹਿੰਦੇ, ਗੁਰਦੇਵ ਕਹਿੰਦੇ ਨੇ, ਕੀ ਗੱਲ? ਇੱਕ ਗੱਲ ਤੇ ਮੰਨਣੀ ਪਵੇਗੀ, ਤੁਹਾਡਾ ਘਰ ਬਾਰ ਨਹੀਂ ਰਿਹਾ, ਤੁਹਾਡੇ ਪਿਤਾ ਨਹੀਂ ਰਹੇ, ਤੁਹਾਡੀ ਮਾਤਾ ਨਹੀਂ ਰਹੀ, ਤੁਹਾਡੇ ਬੱਚੇ ਨਹੀਂ ਰਹੇ, धन दौलत नहीं रही, तुहाडा साहित नहीं रहा, सारा दा सारा कुछ चला गया है। एक गल मान लवो कि तुसी हार चुके हो, तुसी हार गए हो, इस गल नू कबूल कर लो, तुसी मन लवो इस गल नू। गुरदेव पातशाह कहंदे ने कि मेरा घर बार नहीं लिया, मैं ए गल ते मन लेना वा, मेरे बच्चे नहीं रहे, मैं ए भी गल मन लेना वा, मेरा धन दौलत सी जो चला गया है, मैं ए भी गल मन लेना वा, मेरा साहित समग्री चली गई, मैं ए भी गल मन लेना, अज मेरे नाल खालसा फौज नहीं, अज मैं नीले ते सवार सा, नीला नहीं मेरे कोल बाज नहीं, अज साज नहीं, मैं गल मन लेना, पर मैं एक गल कदी भी नहीं मनांगा कि मैं हार गया। हार जाना होर गल है, हार मन लेनी होर गल है। हार ते बुजदिल मनदे ने कि मैं हार गया डर के। गुरुदेव कहंदे ने हार जाना होर गल है, हार मन लेनी ते कुछ होर ही खेड हुंदी। मैं किवें मन लवां मैं हार, मैं ते इत्थे बैठ के तुहाडे बादशाह नूं इक चिट्ठी लिखांगा जिसका नाम है जफरनामा। दसम ग्रंथ दे विच शायद पढ़िया होवे, सारे दा सारा फारसी दे विच, सारे दा सारा फारसी दे विच। ਤੇ ਗੁਰਦੇਵ ਤੇ ਉਸ ਜਫਰਨਾਮੇ ਦੇ ਵਿਚ ਜਿਸ ਢੰਗ ਦੇ ਨਾਲ ਲਿਖਦੇ ਨੇ, ਔਰੰਗਜ਼ੇਬ ਨੂੰ ਲਿਖਦੇ ਨੇ, ਔਰੰਗਜ਼ੇਬ ਤੂੰ ਹਾਰਿਆ ਹੈ, ਮੈਂ ਥੋੜੀ ਹਾਰਿਆ, ਤੂੰ ਮੇਰੇ ਨਾਲ ਕੌਲ ਕੀਤਾ, ਤੂੰ ਮੇਰੇ ਨਾਲ ਬਚਨ ਕੀਤਾ, ਤੂੰ ਕੁਰਾਨ ਦੀ ਜਿਲਤ ਦੇ ਉੱਤੇ ਸਹੁੰ ਚੁੱਕ ਕੇ ਤੇ ਲਿਖ ਕੇ ਘੱਲਿਆ ਸੀ ਗੁਰੂ ਗੋਬਿੰਦ ਸਿੰਘ, ਤੁਸੀਂ ਕਿਲਾ ਛੱਡ ਦਵੋ, ਅਸੀਂ ਤੁਹਾਨੂੰ ਹੱਥ ਨਹੀਂ ਲਾਵਾਂਗੇ। ਆਟੇ ਦੀਆਂ ਗਊਆਂ ਬਣਾ ਕੇ ਸਹੁੰ ਚੁੱਕੀ ਉਹਨਾਂ ਪਹਾੜੀ ਰਾਜਿਆਂ ਨੇ। ਗੁਰਦੇਵ ਤਾਂ ਜਫਰਨਾਮੇ ਚ ਕਹਿੰਦੇ ਨੇ ਐ ਕਾਤਿਲ ਇਨਸਾਨ, ਤੂੰ ਸਭ ਤੋਂ ਵੱਡਾ ਜ਼ੁਲਮ ਤੇ ਇਹ ਕੀਤਾ, ਤੂੰ ਹਿੰਦੁਸਤਾਨ ਦੇ ਵਿੱਚੋਂ ਬੁੱਤ ਪ੍ਰਸਤੀ ਨੂੰ ਖਤਮ ਕਰ ਰਿਹਾ, ਤੇ ਤੂੰ ਬੁੱਤ ਪੂਜਣ ਵਾਲਿਆਂ ਦੇ ਨਾਲ ਮਿਲ ਕੇ ਤੇ ਇੱਕ ਰੱਬ ਨੂੰ ਮੰਨਣ ਵਾਲੇ ਬੰਦੇ ਦੇ ਉੱਤੇ ਜ਼ੁਲਮ ਕਰਨ ਆ ਗਿਆ। ਮੈਂ ਤੇ ਇੱਕ ਖੁਦਾ ਨੂੰ ਮੰਨਣਾ, ਮੇਰੇ ਗੁਰਦੇਵ ਸਾਡੇ ਵੱਡਿਆਂ ਨੇ ਤੇ ਇੱਕ ਓਹੰਕਾਰ ਦੀ ਗੱਲ ਕੀਤੀ, ਅਸੀਂ ਤੇ ਬੁੱਤ ਪੂਜਾ ਕਰਦੇ ਹੀ ਨਹੀਂ, ਪਰ ਉਹ ਬਾਈ ਧਾਰ ਦੇ ਰਾਜੇ ਤੇ ਬੁੱਤ ਪੂਜ ਨੇ, ਤੂੰ ਬੁੱਤ ਪੂਜ ਨੂੰ, ਤੂੰ ਸੰਸਾਰ ਤੂੰ ਹਿੰਦੁਸਤਾਨ ਚੋਂ ਬੁੱਤ ਪੂਜਾ ਮਿਟਾਣੀ ਚਾਹੁੰਦਾ। ਗੁਰਦੇਵ ਕਹਿੰਦੇ ਨੇ ਜਫਰਨਾਮੇ, ਤੂੰ ਤੇ ਨੀਚ ਇਨਸਾਨ ਹੈ, ਤੂੰ ਉਹਨਾਂ ਬੁੱਤ ਪੂਜਿਆਂ ਦੇ ਨਾਲ ਲੱਗ ਕੇ ਤੇ ਤੂੰ ਮੇਰੇ ਉੱਤੇ ਹਮਲਾ ਕੀਤਾ, ਪਹਿਲੀ ਗੱਲ ਤੇ ਇਹ ਹੀ ਨਹੀਂ ਧਰਮ ਦੀ ਜੋ ਤੂੰ ਕੀਤੀ। ਤੇ ਗੁਰਦੇਵ ਪਾਤਸ਼ਾਹ ਨੇ ਕਿਹਾ ਕਿ ਔਰੰਗਜ਼ੇਬ ਮੈਂ ਕਦੀ ਵੀ ਨਹੀਂ ਮੰਨਦਾ, ਜ਼ਫਰਨਾਮੇ ਦਾ ਅਰਥ ਹੁੰਦਾ ਜਿੱਤ ਦੀ ਚਿੱਠੀ। ਹੁਣ ਸੰਸਾਰਕ ਨਜ਼ਰ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਰ ਚੁੱਕੇ, ਹੁਣ ਜੇ ਕੋਈ ਸੰਸਾਰ ਦੀ ਨਜ਼ਰ ਦੇਖੇ, ਘਰ ਬਾਰ ਨਹੀਂ ਰਿਹਾ, ਬੱਚੇ ਨਹੀਂ ਰਹੇ, ਇਸਤਰੀ ਵੀ ਪਿਛੜ ਚੁੱਕੀ ਹੈ, ਬਾਬਾ ਦੀਪ ਸਿੰਘ, ਮਨੀ ਸਿੰਘ ਵੀ ਦਿੱਲੀ ਚਲੇ ਗਏ, ਸਿੰਘ ਵੀ ਚਲੇ ਗਏ, ਸਿੰਘਾਂ ਤੋਂ ਵੀ ਵਿਛੜ ਚੁੱਕੇ ਨੇ, ਪੈਰਾਂ ਦੇ ਵਿੱਚ ਛਾਲੇ ਨੇ, ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਆਲਮਗੀਰ ਤੇ ਫਿਰ ਅੱਗੇ ਦੀਨੇ ਕਾਂਗੜ ਪਹੁੰਚੇ ਨੇ, ਉੱਥੇ ਜਾ ਕੇ ਫਿਰ ਜਫਰਨਾਮਾ ਲਿਖ, ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ, ਕਿਉਂਕਿ ਔਰੰਗਜ਼ੇਬ ਦੀ ਚਿੱਠੀ ਆਨੰਦਪੁਰ ਸਾਹਿਬ ਆਈ ਸੀ ਕਿ ਤੁਸੀਂ ਗੁਰਦੇਵ ਪਾਤਸ਼ਾਹ ਕਿਲਾ ਛੱਡ ਦਵੋ, ਕਿਲਾ ਛੱਡਣ ਤੋਂ ਬਾਅਦ ਮੈਂ ਖੁਦ ਚੱਲ ਕੇ ਮਾਲਵੇ ਦੇਸ਼ ਦੇ ਵਿੱਚ ਆਵਾਂਗਾ, ਆਪਾਂ ਬਹਿ ਕੇ ਗੱਲ ਕਰਾਂਗੇ, ਪਿਆਰ ਦੇ ਨਾਲ ਸਾਰੇ ਝਗੜੇ ਖਤਮ ਕਰ ਦੇਵਾਂਗੇ। ਗੁਰਦੇਵ ਜਫਰਨਾਮੇ ਚ ਲਿਖਦੇ ਨੇ, ਔਰੰਗਜ਼ੇਬ ਮੈਂ ਤੇਰੀ ਉਡੀਕ ਕਰ ਰਿਹਾ, ਤੂੰ ਨਹੀਂ ਆਇਆ, ਜਦੋਂ ਉਡੀਕ ਮੇਰੀ ਮੁੱਕ ਰਹੀ ਹੈ ਤੇ ਫਿਰ ਮੈਂ ਤੈਨੂੰ ਇਹ ਚਿੱਠੀ ਲਿਖ। ਜਫਰਨਾਮਾ, ਇਹ ਜਿੱਤ ਦੀ, ਜਫਰਨਾਮੇ ਦਾ ਅਰਥ ਹੁੰਦਾ ਜਿੱਤ ਦੀ ਚਿੱਠੀ, ਫਤਿਹਨਾਮਾ, ਇਹ ਮੈਂ ਤੈਨੂੰ ਲਿਖਣਾ। ਤੇ ਉਹਦੇ ਵਿੱਚ ਗੁਰਦੇਵ ਨੂੰ ਲਾਹਨਤਾਂ ਪਾਉਂਦੇ ਨੇ ਕਿ ਔਰੰਗਜ਼ੇਬ ਤੂੰ ਕਿਧਰੋਂ ਜਿੱਤ ਗਿਆ, ਮੈਂ ਇੱਕ ਗੱਲ ਤੇ ਮੰਨ ਲੈਣਾ, ਮੇਰਾ ਘਰ ਨਹੀਂ ਰਿਹਾ, ਮੇਰਾ ਬਾਰ ਨਹੀਂ ਰਿਹਾ, ਮੇਰੇ ਬੱਚੇ ਨਹੀਂ ਰਹੇ, ਸਭ ਕੁਛ ਚਲਾ ਗਿਆ ਹੈ, ਲੇਕਿਨ ਮੈਂ ਇਹ ਗੱਲ ਕਦੀ ਨਹੀਂ ਮੰਨਾਂਗਾ, ਮੈਂ ਹਾਰ ਗਿਆ। ਮੈਂ ਕਿੱਥੇ ਹਾਰ ਗਿਆ, ਮੈਂ ਖੁਦਾ ਦੀ ਦਰਗਾਹ ਦੇ ਵਿੱਚ ਵੀ ਜਿੱਤਿਆ ਤੇ ਮੈਂ ਸੰਸਾਰ ਦੇ ਇਤਿਹਾਸ ਦੇ ਵਿੱਚ ਵੀ ਮੇਰੀ ਜਿੱਤ ਹੋਏਗੀ। ਜਦੋਂ ਇਤਿਹਾਸ ਯਾਦ ਕਰੇਗਾ, ਸੰਸਾਰ ਮੇਰੀ ਗੱਲ ਕਰੇਗਾ, ਤੇ ਮੈਂ ਹਰ ਪੱਖ ਚੋਂ ਜਿੱਤਿਆ ਹੋਵਾਂਗਾ, ਮੈਂ ਹਾਰਿਆ ਨਹੀਂ ਹੋਵਾਂਗਾ। ਤੈਨੂੰ ਲਾਹਨਤਾਂ ਪੈਣਗੀਆਂ, ਤੂੰ ਵਚਨ ਕਰਕੇ ਵਚਨ ਕਰੇ ਅਰ ਪਾਲੈ ਨਾਹੀਂ, ਗੋਬਿੰਦ ਸਿੰਘ ਤੇ ਸਠੌਰ ਕਤਨਾਈ, ਉਹਨੂੰ ਤੇ ਕਿਤੇ ਥਾਂ ਨੀ, ਜਿਹੜਾ ਵਚਨ ਕਰੇ ਤੇ ਪਾਲੇ ਨਾ, ਤੂੰ ਵਚਨ ਕਰਕੇ ਨਹੀਂ ਆਇਆ, ਤੂੰ ਅੱਜ ਵੀ ਆ ਜਾਵੇ ਤੇ ਮੈਂ ਤੇਰੇ ਨਾਲ ਸੁਲਾ ਕਰਨਾ। ਕਿਤਨਾ ਵੱਡਾ ਹਿਰਦਾ ਸੀ, ਖਿਮਾ ਦੇਖ ਕੇ ਅਣਡਿੱਠ ਕੀਤਾ, ਭਾਵ ਇਤਨਾ ਕੁਛ ਦੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਫਿਰ ਵੀ ਅਣਡਿੱਠ ਕਰ ਰਹੇ ਨੇ, ਕਹਿੰਦੇ ਨੇ ਔਰੰਗਜ਼ੇਬ ਤੂੰ ਅੱਜ ਵੀ ਆ ਜਾਵੇ ਤੇ ਮੈਂ ਅੱਜ ਵੀ ਤੇਰੇ ਨਾਲ ਸੁਲਾ ਕਰਨਾ। ਉਹ ਕਹਿੰਦੇ ਨੇ ਅਹਿਲਕਾਰ, ਗੁਰਦੇਵ ਪਾਤਸ਼ਾਹ ਚਲੋ ਤੁਸੀਂ ਹੋਰ ਕੁਛ ਨਾ ਕਰੋ, ਤੁਸੀਂ ਨਾ ਕਵੋ, ਤੁਸੀਂ ਇੱਕ ਕਾਗਜ਼ ਦੇ ਉੱਤੇ ਲਿਖ ਕੇ ਇਤਨਾ ਹੀ ਦੇ ਦਵੋ, ਅਸੀਂ ਸੁਲਾ ਕਰਾ ਦੇਵਾਂਗੇ। ਤੁਸੀਂ ਲਿਖ ਦਵੋ ਕਿ ਔਰੰਗਜ਼ੇਬ ਮੈਂ ਹਾਰ ਮੰਨ ਲਈ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹ ਤੇ ਕਦੀ ਹੋ ਹੀ ਨਹੀਂ ਸਕਦਾ ਕਿ ਮੈਂ ਤੁਹਾਨੂੰ ਲਿਖ ਕੇ ਦੇ ਦੇਵਾਂ। ਤੇ ਗੁਰਦੇਵ ਪਾਤਸ਼ਾਹ ਨੂੰ ਕਹਿਣ ਲੱਗੇ ਤੁਹਾਡੇ ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਠੀਕ ਹੈ, ਮੈਂ ਮੰਨ ਲੈਣਾ, ਮੇਰੇ ਬੱਚੇ ਸ਼ਹੀਦ ਹੋ ਚੁੱਕੇ ਨੇ, ਮੇਰੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਮੈਂ ਇਹ ਗੱਲ ਮੰਨ ਲੈਣਾ, ਮੈਂ ਇਸ ਗੱਲ ਤੋਂ ਮੁਨਕਰ ਨਹੀਂ, ਮੈਂ ਝੂਠ ਨਹੀਂ ਬੋਲਾਂਗਾ ਕਿ ਮੇਰੇ ਬੱਚੇ ਜੀਵਤ ਨੇ, ਮੈਂ ਮੰਨਣਾ ਮੇਰੇ ਬੱਚੇ ਨਹੀਂ। میرے معصوم بچیاں نو قتل کر دیتا گیا ہے، شہید کر دیتا گیا ہے۔ تے گردیو پادشاہ اس گل نو جفر نامے دے وچ وی لکھدے نے تے انہاں نو سناندے وی نے۔ گردیو پادشاہ کہندے نے میں مان لینا کہ میرے بچیاں نو شہید کر دیتا گیا ہے، کر دیتا گیا میرے بچیاں نو، لیکن میرے بچے سونے دے پیالے نے، سونے دے پیالیاں نو توڑ دو، مروڑ دو، سنیارے دے کول جاؤ، انہاں دی قیمت گھٹے گی نہیں، سونا کدی وی گھٹدا نہیں، سونے دی قیمت اتنی دی اتنی۔ میرے بچے ٹوٹ کے وی ختم ہو کے وی سونے دا سونا نے۔ اورنگزیب جا کے کہہ دو بادشاہ اورنگزیب نو، اورنگزیب تو نہیں ٹوٹیا تے تو نہ ٹوٹ کے وی ایک سچ دا گلاس ہے، سچ پاویں ٹوٹیا ہوئے تے پاویں جڑیا ہوئے، سچ کچ ہوندا ہے، تو کچ ہے، تو جڑ کے وی تو نہیں ٹوٹیا، میں ماننا تو نہیں ٹوٹیا، پر تو کچ ہے، کچ دی قیمت کی ہوندی ہے؟ میرے بچے ٹوٹ گئے نے، میرے بچیاں نو تو شہید کر دیتا ہوئے گا، لیکن میرے بچے ٹوٹ کے بھی سونے دے گلاس سن، سونے دے برتن سن، وہ ٹوٹ کے بھی سونے دا سونا رہے نے، اتہاس دے وچ انہاں دا نام لیا جائے گا۔ گردیو پادشاہ اس طرح انہاں نو سمبودھن کردے نے، وہ پھر گردیو پادشاہ جی دے چرناں دے اتے نمسکار کردے نے، گردیو ساڈے من چ پیڑ سی، اسی صلح کرانی چاہنے ساں، تسی مہان ہو، تسی نہیں ہارے، تواڈی جیت ہی ہے، تواڈی جفرنامے دی چٹھی سچ ہے، تسی سچ ہو۔ تے گردیو پادشاہ جی تا کہندے نے میرے دو بچیاں نو اگر ایک گدڑ نے مار دیتا ہے، وہ بچے شیر دے بچے سن، اگر دو بچے شیر دے گئے نے، پر کیوں؟ گردیو پادشاہ جفرنامے چ کہندے نے پر میرے جو شیر زیاں زندہ آمد صحیح، فوجے تے میرے شیر بڑے پتہ نہیں کتنے کو پئے نے، تے او کی کرن گے؟ زتے انتقام شیطاند ہمیں، او انتقام لین گے، میں ایک بندہ بھیجاں گا جو انتقام لوے گا، میں من لینا میرے بچیاں نو مار دیتا گیا ہے، تے شد گر بگا لے، پاویں میرے بچیاں نو مار دیتا گیا ہے۔ پھر ہویا کی؟ جے گدڑ نے رل کے، گدڑاں نے رل کے، تے جو دو شیر دے بچے مار دیتے، میرے ہجے شیر پتہ نہیں کتنے پئے نے، تے جے تو انتقام شیطاند ہمیں، پھر گردیو لے دیکھ دینے کہ او انتقام لین گے، او اون گے۔ تے گردیو پادشاہ جی اس طرح انہاں نو سمبودھن کردے نے، تے گردیو پادشاہ جی دے بچے او کیویں، گردیو پادشاہ جی آنندپور دے وچ نے سارے کولاں نو توڑ دیتا، ہندوؤں نے، مسلماناں نے، گردیو پادشاہ جی نے سکھاں دے من دے وچ ایک گل آئی، سکھ کہن لگے گردیو پادشاہ اسی آنندپور دا قلعہ چھڈ دئیے، کیوں چھڈیے؟ کیونکہ قسماں چک رہے نے، وعدے کر رہے نے، تے خدا دی قسم جھوٹھی نہیں ہو سکتی، اللہ دی قسم، پرماتما دی، اس اکال پرخ دی چکیاں ہوئیاں قسماں تے اعتبار گردیو پادشاہ کہندے نے تہانوں وکھانے آ، کیونکہ گردیو تا کٹ کٹ کے انتر کی جانت، بھلے برے کی تیر پچھانت، سب کچھ جانتے سن۔ گردیو پادشاہ جی نے کھچراں دے اتے سامان لد کے بھیج دیتا باہر، تے کہہ دیتا کہ اسی چھڈ رہے ہیں آنند پور نو۔ گردیو کہندے نے دھیان دے نال دیکھ لینا انہاں دیاں سوہاں تے انہاں دیاں قسماں۔ جدوں کہندے نے باہر آئے نے کھچر، تے ٹٹ کے پی گئے پہاڑی، تے جتنے بھی مغل پٹھان سن، تے ایک دم حلہ کر دیتا۔ جدوں دیکھیا تے انہاں دے وچ گندا مندا سامان، کوڑا کرکٹ، تے گردیو پادشاہ کہندے نے انہاں دیاں قسماں وی دیکھ لو، انہاں دیاں سوہاں دیکھ لو، لیکن اٹھ مہینے بیت چکے سن، ہن بھوک بڑا وڈا دکھ ہے، بھوک ستا رہی سی، کہہ دینا بداوا لکھ، دیکھ کے چلے گئے، کیونکہ جدو شریر دے وچ کچھ رہا ہی نہیں، شریر بالکل رکھاں دے پتے تے چھل چھال کھا کے وی سنگاں نے گزارا کیتا، جدو سب کچھ بالکل ڈگن والے نے، تے گردیو پادشاہ جی دے اگے بینتی کردے نے، گردیو اسی سوہاں نو من لئیے، اسی من لینے آ، سوہاں چکن والے جھوٹے نے، پر جدی سوہ چکی جا رہی ہے او پرماتما اللہ دے سچ ہے نا، اس سچ دے اتے وشواس کریے۔ گردیو پادشاہ جی کہن لگے ٹھیک ہے، اگر تسی کہندے ہو تے اسی چھڈنے آ۔ کچھ سنگھ بداوا دیکھ کے لکھ کے چلے گئے، تے او بداوا گردیو پادشاہ جی نے کول ہی رکھیا، جدو مکسر پہنچے گردیو، ادو بداوا کول ہی سی، تے ادو ہی پاڑیا بداوا، تے جڑے سنگھ نال سن گردیو پادشاہ جی نکلے، ادھرو حملہ ہو گیا، جنگ کردے کردے جنگ ہوندا رہا، تے جنگ ہوندے ہوندے سرسا ندی تک پہنچے، جتنا ساحت سی سارے دا سارا چلا گیا۔ سات من دا ایک گرنتھ لگایا گیا سی، ودیا ساگر گرنتھ، نام گرنتھ کو ودیا ساگر راکھن کینو شری پرب ناگر، گرو گوبند سنگھ مہاراج جی نے، بھائی سنتوک سنگھ جی لکھتے نے، سات من دا ایک گرنتھ لکھایا سی، جہدا نام سی ودیا ساگر، اتنا مہان گرنتھ، تے جے او ਗ੍ਰੰਥਾਂ ਚ ਹੁੰਦਾ ਤੇ ਮੈਂ ਤੇ ਕਹਿਣਾ ਉਹਦਾ ਬੇਹਾਲ ਹੀ ਹੋਣਾ ਸੀ। ਤੇ ਦਸਮ ਗ੍ਰੰਥ ਨੂੰ ਇਨੀ ਇਨਸਾਨ ਕਹਿ ਰਹੇ ਨੇ ਗੁਰੂ ਦੀ ਰਚਨਾ ਨਹੀਂ ਤੇ ਉਹਦੇ ਉੱਤੇ ਤੇ ਪਤਾ ਨੀ ਕਿਤਨੀਆਂ ਕੁੰਗਲਾਂ ਉੱਠ ਜਾਣੀਆਂ ਸਨ, ਉਹਦਾ ਤੇ ਹਾਲ ਹੀ ਪਤਾ ਨੀ ਕੀ ਕਰਨਾ। ਕਿਉਂ? ਕਿਉਂਕਿ ਉਹ ਗ੍ਰੰਥ ਸੀ ਮਹਾਭਾਰਤ ਦਾ ਉਲੱਥਾ, ਰਮਾਇਣ ਦਾ ਉਲੱਥਾ, ਵੇਦਾਂ ਸ਼ਾਸਤਰਾਂ ਦਾ, ਸਾਰੇ ਦਾ ਸਾਰਾ ਸੰਸਕ੍ਰਿਤ ਨੂੰ ਭਾਖਾ ਦੇ ਵਿੱਚ ਅਨੁਵਾਦ ਕੀਤਾ ਸੀ ਕਿ ਹਰ ਸਿੱਖ, ਹਰ ਹਿੰਦੁਸਤਾਨੀ, ਹਰ ਆਮ ਮਨੁੱਖ ਭਾਸ਼ਾ ਨੂੰ ਪੜ੍ਹ ਸਕੇ, ਬ੍ਰਿਜ ਭਾਸ਼ਾ ਨੂੰ ਪੜ੍ਹ ਕੇ ਤੇ ਵਿਦਵਾਨ ਦੂਜੇ ਧਰਮਾਂ ਦਾ ਜਾਣੂ ਬਣ ਸਕੇ। ਇਹ ਸੋਚ ਸੀ ਗੁਰਦੇਵ ਪਾਤਸ਼ਾਹ ਜੀ, ਕਰੈ ਖਾਲਸੇ ਕੇ ਹਿਤ ਬਾਨੀ, ਹੰਪੀ ਕੇਤਕ ਕਰੈ ਬਖਾਨੀ, ਸੋਹਮ ਪੰਥ ਹੇਤ ਕਰਵਾਵੈ, ਪਠੈ ਆਪ ਸਭ ਹੂੰ ਸੁਣਾਵੈ, ਉਤੇ 52 ਕਵ ਗੁਰ ਪਾਸ, ਸੋ ਪੀ ਬਾਨੀ ਕਰਤ ਪ੍ਰਕਾਸ਼, ਸਤਿਗੁਰ ਸਭ ਇਕੱਤਰ ਕਰਾਵੈ, ਪੱਤਰੇ ਦੀਰਘ ਪਰ ਲਿਖਵਾਵੈ, ਨਾਮ ਗ੍ਰੰਥ ਕੋ ਵਿਦਿਆ ਸਾਗਰ, ਰਾਖਨ ਕੀਨੋ ਸ਼੍ਰੀ ਪ੍ਰਭ ਨਾਗਰ। ਗੁਰਦੇਵ ਕਹਿੰਦੇ ਨੇ ਅਸੀਂ ਬਾਣੀ ਆਪ ਵੀ ਰਚ ਰਹੇ ਹਾਂ, ਜਿਤਨੀ ਵੀ ਬਾਣੀ ਰਚ ਰਹੇ ਹਾਂ, ਕਿਉਂ ਰਚ ਰਹੇ ਹਾਂ? ਸੋਹਮ ਪੰਥ ਹੇਤ, ਹੇਤ ਦਾ ਅਰਥ ਹੁੰਦਾ ਵਾਸਤੇ, ਫੋਰ ਲਈ, ਅਸੀਂ ਆਪਣੇ ਪੰਥ ਦੇ ਭਲੇ ਲਈ, ਤਾਂ ਕਿ ਪੰਥ ਵਿਦਵਾਨ ਬਣੇ, ਜਾਣੂ ਬਣੇ ਗ੍ਰੰਥਾਂ ਦਾ, ਦੂਜੇ ਧਰਮ ਗ੍ਰੰਥਾਂ ਦਾ ਇਸ ਨੂੰ ਗਿਆਨ ਹੋਵੇ। ਕਿਉਂਕਿ ਅੱਜ ਵੀ ਸੰਸਕ੍ਰਿਤ ਪੜ੍ਹਨੀ ਹੈ, ਕਾਸ਼ੀ ਦੇ ਵਿੱਚ ਜਾਣਾ ਪੈਂਦਾ ਤੇ ਉੱਥੇ ਦਵਿਜ ਪੜ੍ਹ ਸਕਦੇ ਸਨ, ਸ਼ੂਦਰ ਨਹੀਂ ਸਨ ਪੜ੍ਹ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਤ ਸੀ ਕਿ ਹਰ ਕੋਈ ਹਰ ਜਾਤ ਵਾਲਾ ਵਿਦਿਆ ਨੂੰ ਪੜ੍ਹੇ। ਉਹ ਗ੍ਰੰਥ ਵੀ ਚਲਾ ਗਿਆ, ਸਰਸਾ ਦੀ ਭੇਟਾ ਹੋ ਗਿਆ, ਤੇ ਇਤਨਾ ਮਹਾਨ ਇਸ ਤਰ੍ਹਾਂ ਦਾ ਸਾਹਿਤ ਚਲਾ ਗਿਆ। ਜੋ ਜੋ ਗੁਰਦੇਵ ਪਾਤਸ਼ਾਹ ਜੀ ਦੀ ਰਚਨਾ ਸਿੰਘਾਂ ਕੋਲ ਸਨ, ਉਹ ਪਿੱਛੋਂ ਭਾਈ ਮਨੀ ਸਿੰਘ ਜੀ ਨੇ ਖੋਜ ਕਰਕੇ ਤੇ ਹਰਿਮੰਦਰ ਸਾਹਿਬ ਬੈਠ ਕੇ ਇੱਕ ਗ੍ਰੰਥ ਇਕੱਤਰ ਕੀਤਾ, ਦਸਮ ਗ੍ਰੰਥ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹੁੰਚੇ ਨੇ ਸਰਸਾ ਤੇ ਜੰਗ ਕਰਦੇ ਹੋਏ, ਤੇ ਉਧਰੋਂ ਸਰਸਾ ਚੜ੍ਹ ਕੇ ਆ ਗਈ, ਤੇ ਸਰਸਾ ਚੜ੍ਹ ਕੇ ਆ ਗਈ ਤੇ ਪਾਰ ਕਰਦੇ ਹੋਏ, ਜਦੋਂ ਪਾਰ ਕੀਤਾ ਹੈ ਤੇ ਸਿੰਘ ਵੀ ਕੁਛ ਸਰਸਾ ਦੀ ਭੇਟਾ ਵੀ ਹੋ ਗਏ, ਕੁਛ ਜੰਗ ਕਰਦੇ ਸ਼ਹੀਦ ਹੋ ਗਏ। ਜਦੋਂ ਪਾਰ ਹੋਏ ਨੇ ਤੇ ਹੋਇਆ ਕੀ ਹੈ, ਕੁਛ ਸਿੰਘ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਨੇ, ਕੁਛ ਸਿੰਘ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਮਾਤਾ ਸਾਹਿਬ ਦੇਵਾ ਤੇ ਮਾਤਾ ਸੁੰਦਰ ਕੌਰ ਦਿੱਲੀ ਦੀ ਤਰਫ ਚਲੇ ਗਏ। ਉਸ ਤੋਂ ਬਾਅਦ ਦਿੱਲੀ ਹੀ ਰਹੇ, ਦਿੱਲੀਓ ਹੀ ਜਦੋਂ ਬਖੇੜਾ ਪਿਆ ਤੇ ਬਾਅਦ ਚ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਥਾਪੇ ਗਏ, ਮਾਤਾ ਜੀ ਦਿੱਲੀ ਰਹੇ, ਬਾਬਾ ਦੀਪ ਸਿੰਘ ਨਾਲ ਹੀ ਦਿੱਲੀਓ ਬਾਅਦ ਚ ਦਮਦਮਾ ਸਾਹਿਬ ਆਏ, ਤੇ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੋਰ ਸਿੱਖ ਨਾਲ ਹੀ ਨਿਕਲੇ ਨੇ, ਚਮਕੌਰ ਦੀ ਗੜੀ ਦੀ ਵੱਲ ਚਲੇ ਗਏ, ਤੇ ਇਧਰੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਸਾਹਿਬ ਗੁਜਰ ਕੌਰ ਜੀ ਜਿੱਧਰ ਵੀ ਰਾਹ ਕਿਸੇ ਨੂੰ ਮਿਲਿਆ ਉਹ ਰਾਹ ਫੜ ਲਿਆ ਤੇ ਰਾਹ ਤੇ ਚਲਦੇ ਗਏ। ਤੇ ਇਧਰੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਨਾਲ ਨੇ, ਤੇ ਇੱਕ ਧਨ ਦੀ ਗੁਥਲੀ ਨਾਲ ਹੈ, ਲੈ ਕੇ ਜਾ ਰਹੇ ਨੇ। ਇਤਿਹਾਸਕਾਰ ਐਸਾ ਵੀ ਦੱਸਦੇ ਨੇ, ਜਦੋਂ ਧਨ ਦੀ ਗੁਥਲੀ ਨਾਲ ਲਈ ਮਾਤਾ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਮਾਤਾ ਧਨ ਨਾਲ ਨਾ ਲਵੋ। ਕਹਿੰਦੇ ਨੇ, ਨਹੀਂ ਪੁੱਤਰ, ਔਖੇ ਸਮੇਂ ਕੰਮ ਆ ਜਾਵੇਗਾ, ਧਨ ਦੇ ਨਾਲ ਤੇ ਸੰਸਾਰ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਧਨ ਤੇ ਬਿਪਤਾ ਦਾ ਵੀ ਸਾਧਨ ਬਣ ਜਾਂਦਾ ਹੁੰਦਾ ਹੈ। ਅੱਗੇ ਜਾ ਕੇ ਗੁਰਦੇਵ ਪਾਤਸ਼ਾਹ ਜੀ ਇੱਕ ਪਾਸੇ ਚਲੇ ਗਏ, ਮਾਤਾ ਜੀ ਇੱਕ ਪਾਸੇ ਨੇ, ਛੋਟੇ ਸਾਹਿਬਜ਼ਾਦੇ ਨਾਲ ਨੇ, ਚੱਲਦੇ ਜਾ ਰਹੇ ਨੇ। ਜਾਂਦੇ ਜਾਂਦੇ ਅੱਗੋ ਗੰਗੂ ਬ੍ਰਾਹਮਣ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ 21 ਸਾਲ ਰਸੋਈਆ ਰਿਹਾ ਸੀ, ਤੇ ਇਤਿਹਾਸਕਾਰਾਂ ਦਾ ਅੱਡ ਅੱਡ ਮਥਨ ਹੈ, ਅੱਡ ਅੱਡ ਗੱਲ ਨੂੰ ਮੰਨਦੇ ਨੇ ਕਿ ਇਹ ਇੱਕ ਮਸੰਦ ਵੀ ਸੀ ਜੋ ਮਸੰਦੀ ਕਰਦਾ ਸੀ, ਥੋੜੇ ਸਮੇਂ ਵਾਸਤੇ ਇਸ ਨੂੰ ਮਸੰਦ ਬਣਾਇਆ ਸੀ। ਭਾਈ ਸੰਤੋਖ ਸਿੰਘ ਇਸ ਤਰ੍ਹਾਂ ਲਿਖਦੇ ਨੇ, ਤੇ ਕੁਛ ਇਤਿਹਾਸਕਾਰ ਦੱਸਦੇ ਨੇ, 21 ਸਾਲ ਤੱਕ ਗੁਰੂ ਘਰ ਦਾ ਰਸੋਈਆ ਰਿਹਾ। ਹੁਣ 21 ਸਾਲ ਤੱਕ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇੜੇ ਰਿਹਾ ਤੇ ਉਸਨੇ ਕਿਹੜਾ ਕਰਮ ਕਮਾਇਆ। ਇਸ ਗੱਲ ਤੋਂ ਇੱਕ ਸਿੱਖਿਆ ਮਿਲਦੀ ਹੈ ਕਿ ਸਰੀਰ ਕਰਕੇ ਭਾਵੇਂ ਕਿਤਨਾ ਕੋਈ ਗੁਰੂ ਦੇ ਨੇੜੇ ਰਹੀ ਜਾਵੇ, ਅਗਰ ਮਨ ਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਨਹੀਂ, ਭਾਵਨਾ ਨਹੀਂ, ਅੰਦਰ ਗੁਣ ਨਹੀਂ, ਉਹ ਅੱਜ ਵੀ ਡੁੱਬਿਆ ਤੇ ਉਹ 21 ਸਾਲ ਬਾਅਦ ਵੀ ਡੁੱਬੇਗਾ, ਜਿਵੇਂ ਗੰਗੂ ਡੁੱਬ ਗਿਆ। ਗੁਰਦੇਵ ਪਾਤਸ਼ਾਹ ਜੀ ਦੇ ਬੱਚਿਆਂ ਨੂੰ ਦੇਖਿਆ, ਮਾਤਾ ਨੂੰ ਨਾਲ ਲੈ ਕੇ ਖੇਰੀ ਪਿੰਡ ਸੀ ਉਹਦਾ, ਆਪਣੇ ਪਿੰਡ ਚਲਾ ਗਿਆ ਹੈ। ਪਿੰਡ ਚ ਲਿਜਾ ਕੇ ਮਾਤਾ ਜੀ ਨੂੰ ਅੰਦਰ ਵਿਸਰਾਮ ਕਰਾਇਆ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਵਿਸਰਾਮ ਕਰਾਇਆ ਹੈ, ਤੇ ਕੀ ਦੇਖਦਾ ਹੈ, ਮਾਤਾ ਜੀ ਦੇ ਕੋਲ ਇੱਕ ਧਨ ਦੀ ਥੈਲੀ ਹੈ। ਲੋਭ ਨਹੀਂ ਬੰਦੇ ਨੂੰ ਮਾਰਦਾ, ਲੋਭ ਦੀ ਛੱਲ ਬੰਦੇ ਨੂੰ ਮਾਰਦੀ ਹੈ। ਕਾਮ ਨਹੀਂ ਬੰਦੇ ਨੂੰ ਮਾਰਦਾ, ਕਾਮ ਦੀ ਛੱਲ ਧਰਮ ਦਾ ਨਾਸ ਕਰਦੀ ਹੈ। ਅਹੰਕਾਰ ਬੰਦੇ ਨੂੰ ਨਹੀਂ ਮਾਰਦਾ, ਅਹੰਕਾਰ ਦੇ ਵਿੱਚੋਂ ਹੀ ਤੇ ਅਣਖ ਬਣਦੀ ਹੈ, ਅਹੰਕਾਰ ਦੀ ਛੱਲ ਮਾਰ ਕੇ ਰੱਖ ਦਿੰਦੀ ਹੈ ਜਦੋਂ ਛੱਲ ਵੱਜਦੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇਸੇ ਤਰ੍ਹਾਂ ਹੀ ਹੁਣ ਸਾਗਰ ਹੈ, ਸਾਗਰ ਦੇ ਵਿੱਚ ਕਿਤਨੇ ਕੁ ਸਮੁੰਦਰੀ ਜਹਾਜ਼ ਚੱਲ ਰਹੇ ਨੇ, ਕਿਤਨੀਆਂ ਕੁ ਪਣਡੁੱਬੀਆਂ ਚੱਲ ਰਹੀਆਂ ਨੇ, ਇੱਕ ਮੁਲਕ ਤੋਂ ਦੂਜੇ ਮੁਲਕ ਕਿਤਨਾ ਸਮਾਨ ਆਉਂਦਾ ਹੈ ਜਾਂਦਾ ਹੈ, ਕੋਈ ਅੰਤ ਹੀ ਨਹੀਂ। ਪਰ ਉਹੀ ਸਾਗਰ ਜਦੋਂ ਕਿਤੇ ਸੁਨਾਮੀ ਆਉਂਦੀ ਹੈ, ਘਰਾਂ ਦੇ ਘਰਾਂ ਨੂੰ ਨਾਸ਼ ਕਰ ਦਿੰਦਾ ਹੈ, ਸ਼ਹਿਰਾਂ ਦੇ ਸ਼ਹਿਰਾਂ ਨੂੰ ਨਾਸ਼ ਕਰਦਾ ਹੈ। ਕਾਰਨ ਕੀ ਹੁੰਦਾ? ਉਹ ਜਦੋਂ ਛੱਲ ਮਾਰਦਾ ਹੈ ਤੇ ਉਹ ਤਬਾਹੀ ਲਿਆਉਂਦਾ ਹੈ, ਕਾਮ ਤੇ ਚੱਲਦਾ ਹੀ ਹੈ। ਗੁਰਦੇਵ ਕਹਿੰਦੇ ਨੇ, ਜਦੋਂ ਕਾਮ ਦੀ ਛੱਲ ਵੱਜਦੀ ਹੈ, ਬਣਿਆ ਹੋਇਆ ਧਰਮ ਨਾਸ਼ ਹੋ ਜਾਂਦਾ ਹੈ। ਲੋਭ ਤੇ ਚੱਲਦਾ ਹੀ ਹੈ ਕਿਉਂਕਿ ਲੋਭ ਲੋੜ ਜਿਹੜੀ ਹੈ ਲੋਭ ਦੇ ਵਿੱਚੋਂ ਹੀ ਪੈਦਾ ਹੁੰਦੀ ਹੈ। ਜੇ ਲੋਭ ਹੀ ਨਾ ਰਹੇ ਤੇ ਫਿਰ ਤੇ ਲੋੜ ਹੀ ਨੀ ਰਹਿਣੀ, ਫਿਰ ਕ੍ਰਿਤੀ ਨੀ ਰਹਿਣੀ, ਗ੍ਰਿਸਤੀ ਨੀ ਰਹਿਣਾ, ਫਿਰ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ। ਤੇ ਗੁਰਦੇਵ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਜਿਵੇਂ ਕੋਈ ਵੀ ਚੀਜ਼ ਆਪਣੀ ਮਰਿਆਦਾ ਨੂੰ ਪਾਰ ਕਰਦੀ ਹੈ ਤੇ ਉਹ ਨਾਸ਼ ਕਰਦੀ ਹੈ ਹਰ ਚੀਜ਼ ਮਰਿਆਦਾ ਦੇ ਵਿੱਚ। ਤਾਂ ਤੇ ਸਿੱਖ ਧਰਮ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਮਰਿਆਦਾ ਬਣਾਈ ਸੀ ਕਿ ਸਿੱਖ ਦਾ ਰਹਿਣਾ, ਸਹਿਣੀ, ਕਹਿਣੀ, ਉੱਠਣੀ, ਬਹਿਣੀ ਸਭ ਕੁਛ ਮਰਿਆਦਾ ਦੇ ਵਿੱਚ ਹੋਏ। ਤਾਂ ਜੋ ਪਹਿਲਾ ਸਾਡਾ ਸਟੈਪ ਹੈ ਉਹ ਹੈ ਮਰਿਆਦਾ, ਕਿ ਸਰੀਰਕ ਮਰਿਆਦਾ, ਉਸ ਤੋਂ ਬਾਅਦ ਅੰਦਰ ਦੀ ਮਰਿਆਦਾ ਹੈ। ਤੇ ਗੁਰਦੇਵ ਪਾਤਸ਼ਾਹ ਜੀ ਦੇ ਇਸੇ ਅਸੂਲ ਦੇ ਉੱਤੇ ਜੋ ਬ੍ਰਾਹਮਣ ਸੀ ਉਹ ਨਹੀਂ ਚੱਲ ਸਕਿਆ। ਦੇਖਿਆ ਹੈ ਧਨ ਨੂੰ ਜਿਵੇਂ ਸਾਗਰ ਦੇ ਵਿੱਚ ਛੱਲ ਉੱਠੀ ਤੇ ਸਮੁੰਦਰੀ ਜਹਾਜ਼ਾਂ ਨੂੰ ਵੀ ਡੁਬੋ ਦਿੰਦੀ ਹੈ। ਉਹ ਜਿਤਨੇ ਜਿਤਨੇ ਸਾਗਰ ਦੇ ਨੇੜੇ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਆਈ ਸੀ ਸੁਨਾਮੀ, ਸ਼੍ਰੀ ਲੰਕਾ ਦੇ ਵਿੱਚ ਆਈ, ਕਹਿੰਦੇ ਨੇ ਸਿਰਫ 5 ਮਿੰਟ ਵਾਸਤੇ ਸਾਗਰ ਉਛਾਲ ਚ ਆਇਆ ਸੀ ਤੇ ਨਾਸ ਕਰਕੇ ਰੱਖ ਦਿੱਤਾ ਉਸਨੇ ਲੱਖਾਂ ਹੀ ਬੰਦਿਆਂ ਨੂੰ, ਲੱਖਾਂ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਕੀਤਾ ਇੱਕ ਛੱਲ ਨੇ, ਇੱਕ ਲਹਿਰ ਨੇ। ਤੇ ਲਹਿਰ ਉੱਠੀ ਲੋਭ ਦੀ ਮਨ ਦੇ ਵਿੱਚ ਗੰਗੂ ਦੇ, ਤੇ ਲੋਭ ਦੀ ਲਹਿਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਭਰੋਸਾ ਉਹ ਨਾਸ ਕਰਕੇ ਰੱਖ ਦਿੱਤਾ। 21 ਸਾਲ ਦਾ ਭਰੋਸਾ ਸੀ ਉਹਨੂੰ ਨਾਸ ਕਰ ਦਿੱਤਾ। ਲੋਭ ਦੀ ਲਹਿਰ ਨੇ ਐਸਾ ਨਾਸ ਕੀਤਾ ਕਿ ਮਨ ਦੇ ਵਿੱਚ ਆ ਗਿਆ ਕਿ ਇਹ ਜੋ ਧਨ ਹੈ ਇਹ ਧਨ ਅਗਰ ਮੇਰੇ ਹੱਥ ਦੇ ਵਿੱਚ ਆ ਜਾਵੇ ਤੇ ਬੜੀ ਜ਼ਿੰਦਗੀ ਸੁੱਖ ਚ ਕਟੀਚੇਗੀ। ਅਕਲ ਕੰਮ ਨਹੀਂ ਕੀਤੀ। ਜਦੋਂ ਵਾਸ਼ਨਾ ਚੱਲਦੀ ਹੈ, ਵਾਸ਼ਨਾ ਦੀ ਛੱਲ ਵੱਜਦੀ ਹੈ, ਚੰਗੇ ਚੰਗੇ ਵੱਡੇ ਵੱਡੇ ਗਿਆਨੀ ਧਿਆਨੀਆਂ ਦੀ ਵੀ ਅਕਲ ਮਾਰੀ ਜਾਂਦੀ ਹੈ। ਜਦੋਂ ਵਿਕਾਰ ਮਨ ਦੇ ਵਿੱਚ ਉੱਠਦਾ ਹੈ ਨਾ, ਅਕਲ ਕੰਮ ਨਹੀਂ ਕਰਦੀ, ਨਾ ਲੋਭ ਦੇ ਵਿੱਚ, ਨਾ ਹੰਕਾਰ ਦੇ ਵਿੱਚ, ਨਾ ਕ੍ਰੋਧ ਦੇ ਵਿੱਚ। ਜਦੋਂ ਗੁੱਸਾ, ਇੱਕ ਸਿਆਣੇ ਬੰਦੇ ਨੂੰ ਵੀ ਗੁੱਸਾ ਆਉਂਦਾ, ਅਕਲ ਨੂੰ ਮਾਰ ਕੇ ਰੱਖ ਦਿੰਦਾ ਕਿਹੜੀ ਗੱਲ ਕਰਨੀ ਹੈ ਕਿਹੜੀ ਨਹੀਂ। ਸਿਆਣੇ ਤੋਂ ਸਿਆਣੇ ਬੰਦੇ ਵੀ ਉਹ ਗੱਲ ਕਰ ਦਿੰਦੇ ਨੇ ਜੋ ਨਹੀਂ ਕਰਨ ਵਾਲੀ। ਕਿਉਂ? ਕਿਉਂਕਿ ਛੱਲ ਐਸੀ ਵੱਜਦੀ ਹੈ, ਅਕਲ ਕੰਮ ਹੀ ਨਹੀਂ ਕਰਦੀ। ਗੰਗੂ ਦੇ ਮਨ ਦੇ ਵਿੱਚ ਐਸਾ ਲੋਭ ਆਇਆ, ਉਹ ਥੈਲੀ ਉਸਨੇ ਰਾਤ ਨੂੰ ਚੁੱਕੀ, ਮਾਤਾ ਜੀ ਬੱਚਿਆਂ ਨੂੰ ਦੁੱਧ ਪਿਲਾਇਆ ਤੇ ਉਧਰੋਂ ਥੈਲੀ ਚੁੱਕ ਕੇ ਤੇ ਉਸਨੇ ਸੰਭਾਲ ਲਈ। ਕਹਿੰਦੇ ਨੇ ਕਿ ਥੈਲੀ ਨੂੰ ਚੁੱਕ ਕੇ ਤੇ ਉਸਨੇ ਸੋਚਿਆ ਘਰ ਦੇ ਅੰਦਰ ਰੱਖਣਾ ਚੰਗੀ ਗੱਲ ਨਹੀਂ, ਬਾਹਰ ਵਿਹੜੇ ਚ ਲਿਜਾ ਕੇ ਟੋਇਆ ਪੱਟਿਆ, ਥੈਲੀ ਦੱਬ ਦਿੱਤੀ, ਫਿਰ ਕੱਢ ਲਵਾਂਗਾ। ਅੰਦਰ ਆ ਗਿਆ, ਸਵੇਰੇ ਉੱਠੇ ਨੇ ਮਾਤਾ ਜੀ ਤੇ ਬੱਚੇ ਤੇ ਮਾਤਾ ਜੀ ਨੂੰ, ਮਾਤਾ ਜੀ ਤੇ ਸਭ ਕੁਛ ਜਾਣਨ ਹਾਰ ਸਨ। ਮਾਤਾ ਜੀ ਦੇ ਮਨ ਦੇ ਵਿੱਚ ਵੀ ਆ ਗਿਆ ਕਿ ਜਿਹੜਾ ਗੰਗੂ ਹੈ ਇਹ ਲੋਭੀ ਬਣ ਗਿਆ ਹੈ, ਇਹ ਲਾਲਚੀ ਬਣ ਗਿਆ ਹੈ। ਤੇ ਮਾਤਾ ਜੀ ਨੂੰ ਕਹਿਣ ਲੱਗਾ, ਮਾਤਾ ਜੀ ਤੁਹਾਡਾ ਧਨ ਸੀ, ਨਜ਼ਰ ਨਹੀਂ ਆਉਂਦਾ ਕਿੱਧਰ ਚਲਾ ਗਿਆ ਹੈ। ਮਾਤਾ ਜੀ ਕਹਿੰਦੇ ਨੇ ਕੋਈ ਗੱਲ ਨੀ, ਜਿੱਧਰ ਵੀ ਚਲਾ ਗਿਆ ਹੈ ਕੋਈ ਗੱਲ। ਕਹਿੰਦਾ ਨਹੀਂ ਮਾਤਾ ਜੀ, ਧਨ ਸੀ ਤੁਹਾਡਾ, ਤੁਸੀਂ ਤੇ ਮੇਰੇ ਤੇ ਇਲਜ਼ਾਮ ਲਗਾ ਦੋਗੇ ਕਿ ਕੱਲ ਨੂੰ ਮੈਂ ਇਸ ਧਨ ਦੀ ਖੋਜ ਕਰਨੀ ਹੈ। ਮਨ ਦੇ ਵਿੱਚ ਵਿਚਾਰ ਆਈ ਕਿ ਇਹਨਾਂ ਨੂੰ ਪਕੜਾ ਕੇ ਵੀ ਧਨ ਮਿਲੇਗਾ, ਤੇ ਇਸ ਤਰ੍ਹਾਂ ਉਸਨੇ ਰੋਲਾ ਪਾ ਦਿੱਤਾ। ਕਹਿੰਦੇ ਨੇ ਜਦੋਂ ਰੋਲਾ ਪਾਇਆ ਤੇ ਲੋਕ ਇਕੱਤਰ ਹੋ ਗਏ, ਬੜੇ ਸਾਰੇ ਬੜੇ ਲੋਕ ਇਕੱਤਰ ਹੋਏ। ਤੇ ਲੋਕ ਜਦੋਂ ਇਕੱਤਰ ਹੋਏ ਤੇ ਗੱਲ ਪਹੁੰਚਦੀ ਉਹਨੇ ਆਪ ਹੀ ਖਬਰ ਪਹੁੰਚਾ ਦਿੱਤੀ ਮਰਿੰਡੇ ਦੇ ਵਿੱਚ, ਜਾਨੀ ਖਾਂ ਤੇ ਮਾਨੀ ਖਾਂ ਉਹ ਦੋਵੇਂ ਰੰਗੜ ਸਨ, ਮੁਸਲਮਾਨ ਸਨ, ਉਹਨਾਂ ਤੱਕ ਉਹ ਮਰਿੰਡੇ ਦੇ ਵਿੱਚ ਸੂਬੇਦਾਰ ਸਨ। ਉਹਨਾਂ ਨੂੰ ਪਤਾ ਲੱਗਿਆ ਜਦੋਂ ਤੇ ਉਹ ਆਏ ਜਦੋਂ ਤੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਤੇ ਉਹਨਾਂ ਦੇ ਬੱਚੇ ਗੰਗੂ ਦੇ ਘਰ ਨੇ, ਬੜੇ ਖੁਸ਼ ਹੋਏ ਕਿ ਦੋਵਿਆਂ ਨੂੰ ਲਿਜਾਵਾਂਗੇ, ਵਜ਼ੀਰ ਖਾਂ ਦੇ ਅੱਗੇ ਪੇਸ਼ ਕਰਾਂਗੇ, ਬੜਾ ਧਨ ਮਿਲੇਗਾ, ਦੌਲਤ ਮਿਲੇਗੀ ਦੋਵਿਆਂ ਨੂੰ, ਬੱਚਿਆਂ ਨੂੰ। ਤੇ ਮਾਤਾ ਜੀ ਨੂੰ ਰੱਥ ਦੇ ਉੱਤੇ ਬਿਠਾਇਆ, ਕਹਿੰਦੇ ਨੇ ਉਧਰੋਂ ਲਿਆਇਆ, ਨਾਲ ਨਾਲ ਗੰਗੂ ਆਇਆ ਤੇ ਮੁਰਿੰਡੇ ਆ ਗਏ। ਮੁਰਿੰਡੇ ਗੁਰੂ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਇੱਕ ਰਾਤ ਰੱਖਿਆ ਗਿਆ ਤੇ ਇੱਕ ਰਾਤ ਰੱਖਣ ਤੋਂ ਬਾਅਦ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਫਿਰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਵਜ਼ੀਰ ਖਾਂ ਦੇ ਕੋਲ ਲੈ ਗਏ। ਤੇ ਵਜ਼ੀਰ ਖਾਂ ਜਦੋਂ ਸਰਹੰਦ ਲਿਆਏ ਤੇ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਠੰਡਾ ਬੁਰਜ ਇੱਕ ਬਣਿਆ ਹੋਇਆ ਸੀ ਉੱਥੇ ਕੈਦ ਕਰ ਦਿੱਤਾ ਗਿਆ। ਪੋਹ ਦਾ ਮਹੀਨਾ, ਇਤਨੀ ਠੰਡ, ਜਿੱਥੇ ਆਮ ਬੰਦਾ ਰਜਾਈਆਂ ਚ ਪਿਆ ਵੀ ਕੰਬਦਾ ਸੀ। ਛੋਟੇ ਛੋਟੇ ਬੱਚਿਆਂ ਨੂੰ, 7 ਸਾਲ ਦੇ ਤੇ 9 ਸਾਲ ਦੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ, ਇੱਕ ਬਜ਼ੁਰਗ ਮਾਂ ਤੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਦੇਖ ਕੇ ਤਰਸ ਆ ਜਾਂਦਾ ਹੈ, ਲੇਕਿਨ ਕੋਈ ਤਰਸ ਨਹੀਂ ਆਇਆ। ਉਹਨਾਂ ਨੂੰ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ। ਬੁਰਜ ਦੇ ਵਿੱਚ ਕੈਦ ਕਰਨ ਤੋਂ ਬਾਅਦ, ਲੇਕਿਨ ਇੱਕ ਹਰ ਬੰਦਾ ਇੱਕ ਵਰਗਾ ਨਹੀਂ ਹੁੰਦਾ, ਇਤਨੇ ਪਾਪੀ ਸਨ ਵਜੀਦ ਖਾਰੀ, ਹਰ ਬੰਦਾ ਉੱਥੇ ਪਾਪੀ, ਲੇਕਿਨ ਉਹਨਾਂ ਪਾਪੀਆਂ ਦੇ ਵਿੱਚ ਵੀ ਕਦੀ ਕਦਾਰ ਜਵਾਲਾਮੁਖੀ ਦੇ ਵਿੱਚ ਵੀ ਕਮਲ ਦਾ ਫੁੱਲ ਉੱਗ ਹੀ ਪੈਂਦਾ ਹੈ। ਇਸੇ ਤਰ੍ਹਾਂ ਹੋਇਆ, ਉੱਥੇ ਇੱਕ ਮੋਤੀ ਮਹਿਰਾ ਸੀ, ਉਹਦੇ ਮਨ ਦੇ ਵਿੱਚ ਭਾਵਨਾ ਬਣੀ ਕਿ ਛੋਟੇ ਛੋਟੇ ਬੱਚੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਅਵਤਾਰ ਹਨ, ਸੱਚ ਦੀ ਲੜਾਈ ਕਰ ਰਹੇ ਨੇ, ਸੱਚ ਦੀ ਜੰਗ ਕਰ ਰਹੇ ਨੇ, ਹਿੰਦੂ ਧਰਮ ਨੂੰ ਬਚਾ ਰਹੇ ਨੇ, ਪਿਤਾ ਕੁਰਬਾਨ ਕਰ ਦਿੱਤਾ, ਆਪ ਵੀ ਕੁਰਬਾਨੀ ਦੇਣ ਨੂੰ ਤਿਆਰ ਨੇ, ਵੱਡੇ ਸਾਹਿਬਜ਼ਾਦੇ ਕੁਰਬਾਨ ਕਰਵਾ ਦਿੱਤੇ ਨੇ, ਇਹ ਛੋਟੇ ਛੋਟੇ ਉਹਨਾਂ ਦੇ ਬੱਚੇ ਨੇ, ਤੇ ਜੇ ਮੈਂ ਇਹਨਾਂ ਨੂੰ ਦੁੱਧ ਪਿਆਵਾਂ ਗਰਮ ਕਰਕੇ ਤੇ ਪ੍ਰਮਾਤਮਾ ਮੇਰੇ ਤੇ ਵੀ ਬਖਸ਼ਿਸ਼ ਕਰੇਗਾ। ਦੁੱਧ ਗਰਮ ਕਰਕੇ ਬੱਚਿਆਂ ਦੇ ਕੋਲ ਲੈ ਕੇ ਜਾਂਦਾ ਹੈ, ਮਾਤਾ ਜੀ ਨੂੰ ਤੇ ਬੱਚਿਆਂ ਨੂੰ ਦੁੱਧ ਗਰਮ ਕਰਕੇ ਪਿਆਉਂਦਾ ਹੈ। ਅੱਜ ਅਸੀਂ ਉਹਦੀ ਵਡਿਆਈ ਗਾਇਨ ਕਰਨੇ ਆ। ਕਾਰਨ ਕੀ ਹੈ? ਕਿ ਉਹਨੇ ਇੱਕ ਚੰਗਾ ਕਰਮ ਕੀਤਾ ਹੈ। ਤੇ ਗੁਰਦੇਵ ਤਾਂ ਕਹਿੰਦੇ ਨੇ, ਕਰਮੀ ਆਪੋ ਆਪਣੀ ਇਹ ਨੇੜੇ ਕੇ ਦੂਰ, ਕਰਮਾਂ ਕਰਕੇ ਇੱਥੇ ਵਡਿਆਈ ਹੈ। ਉਹਨੇ ਚੰਗਾ ਕਰਮ ਕੀਤਾ, ਉਹਦੀ ਚੰਗੀ ਗੱਲ ਹੋ ਰਹੀ ਹੈ। ਗੰਗੂ ਬ੍ਰਾਹਮਣ 21 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਰਿਹਾ। ਜਿਹੜਾ ਬੰਦਾ 5 ਸਾਲ ਗੁਰਦੁਆਰੇ ਰੋਜ਼ ਆਵੇ ਤੇ ਗੁਰਦੇਵ ਪਾਤਸ਼ਾਹ ਦੇ ਕੋਲ ਰਵੇ, ਤੇ ਇੱਕ ਆਮ ਇਨਸਾਨ ਸੋਚਦਾ ਬੜਾ ਧਰਮੀ ਹੈ, ਜੇ ਦਰਸ਼ਨ ਹੋ ਜਾਣ ਕਰਦੇ ਚੱਲੀ ਚੰਗੀ ਗੱਲ ਹੈ ਕਿ ਗੁਰਦੁਆਰੇ ਜਾ ਰਿਹਾ, ਗੁਰੂ ਦੇ ਕੋਲ ਜਾਂਦਾ ਰੋਜ਼। ਤੇ ਜਿਹੜਾ ਬੰਦਾ 21 ਸਾਲ ਗੁਰੂ ਦੇ ਕੋਲ ਰਿਹਾ, ਲੇਕਿਨ ਉਹਦੀ 21 ਸਾਲ ਨੂੰ ਕੋਈ ਨਹੀਂ ਯਾਦ ਕਰਦਾ, ਲੇਕਿਨ ਉਹਦਾ ਇੱਕ ਦਿਨ ਦੇ ਫਰੇਬ ਨੂੰ ਅਸੀਂ ਬਾਰ ਬਾਰ ਕਰਨੇ ਆ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਐਸੀ ਕਲਾ ਨਾ ਖੇਡੀ ਹੈ ਜਿਤ ਦਰਗਹਿ ਗਿਆ ਹਾਰੀਐ। ਤੂੰ ਦਰਗਾਹ ਚਪੜਿਆ ਹੋਵੇ ਤੇ ਐਸੀ ਕਲਾ ਨਾ ਖੇਡ ਦਵੀ, ਤੂੰ ਚੁੱਕ ਕੇ ਤੇ ਫਿਰ ਪਿੱਛੇ ਡਿੱਗ ਪਵੇ। ਦਰਗਾਹ ਦੇ ਵਿੱਚ ਸੀ ਗੰਗੂ, ਪਰ ਉਹਨੂੰ ਅਸੀਂ ਅੱਜ ਗਾਲਾਂ ਕੱਢਨੇ ਆ, ਉਹਨੂੰ ਲਾਨਤਾ ਪਾਨੇ ਆ, ਧ੍ਰਿਗ ਹੈ ਉਹਦੇ ਤੇ। ਕਿਉਂ? ਕਿਉਂਕਿ ਉਸਨੇ ਜ਼ੁਲਮ ਕਮਾਇਆ। ਤੇ ਇਧਰੋਂ ਕਹਿੰਦੇ ਨੇ, ਵਜ਼ੀਰ ਖਾਨ ਦੇ ਕੋਲ ਜਦੋਂ ਗਏ ਨੇ, ਮੋਤੀ ਮਹਿਰਾ ਧਰਮ ਕਮਾਉਂਦਾ ਹੈ, ਦੁੱਧ ਪਿਆਂਦਾ ਹੈ, ਉਹਦਾ ਸਤਿਕਾਰ ਹੈ ਬਾਬੇ ਮੋਤੀ ਮਹਿਰੇ ਦਾ, ਕਿਉਂਕਿ ਉਸਨੇ ਇਤਨਾ ਧਰਮ ਕਮਾਇਆ। ਤੇ ਇਧਰੋਂ ਕਹਿੰਦੇ ਨੇ, ਵਜ਼ੀਰ ਖਾਨ ਬੜਾ ਖੁਸ਼ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਮਿਲ ਗਏ ਨੇ, ਬੱਚਿਆਂ ਨੂੰ ਅਸੀਂ ਇਸਲਾਮ ਦੇ ਵਿੱਚ ਲੈ ਆਵਾਂਗੇ। ਬੱਚੇ ਦੀ ਮੱਤ ਛੋਟੀ ਹੁੰਦੀ ਹੈ, ਕਿਉਂਕਿ ਤੀਜਾ ਦੂਜਾ ਪਹਿਰਾ ਰਹਿਣ ਕਹਿਣ ਜਾ ਰਿਹਾ ਮਿੱਤਰਾ। ਬਾਲਕ ਬੁੱਧ ਅਚੇਤ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਜੋ ਬਾਲਕ ਬੁੱਧ ਹੈ ਉਹ ਅਚੇਤ ਹੁੰਦੀ ਹੈ, ਬਹੁਤਾ ਗਿਆਨ ਨਹੀਂ ਹੁੰਦਾ। ਤੇ ਅਚੇਤ ਪੁਣੇ ਦੇ ਵਿੱਚ ਨੇ, ਇਸਲਾਮ ਦੇ ਵਿੱਚ ਆ ਜਾਣਗੇ। ਅਸੀਂ ਪਿਤਾ ਨੂੰ ਕਵਾਂਗੇ ਕਿ ਤੁਸੀਂ ਬੜੇ ਧਰਮੀ ਬਣਦੇ ਹੋ, ਤੁਹਾਡੇ ਬੱਚਿਆਂ ਨੂੰ ਅਸੀਂ ਇਸਲਾਮ ਦੇ ਵਿੱਚ ਲੈ ਆਏ ਆ, ਆਪਣਾ ਧਰਮ ਬਦਲ ਦਵੋ। ਤੇ ਨਾਂ ਵੀ ਬਦਲਣਗੇ ਤੇ ਅਸੀਂ ਲਾਨਤਾ ਪਾਵਾਂਗੇ ਗੁਰੂ ਦੇ ਉੱਤੇ। ਪਰ ਉਹਨਾਂ ਦੀਆਂ ਸੋਚਾਂ ਤੇ ਕੁਛ ਹੋਰ ਹੀ ਸਨ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ, ਹੁੰਦਾ ਤੇ ਕੁਛ ਹੋਰ ਹੀ ਹੈ। ਬੰਦਾ ਪਤਾ ਨੀ ਕੀ ਸੋਚਦਾ, ਹੋ ਕੁਛ ਹੋਰ ਦਾ ਹੋਰ ਹੀ ਜਾਂਦਾ। ਵਜ਼ੀਰ ਖਾਨ ਦੀਆਂ ਸੋਚਾਂ ਇਹ ਨੇ, ਸੁੱਚਾ ਨੰਦ ਦੀਆਂ ਸੋਚਾਂ ਇਹ ਨੇ। ਪਰ ਉਧਰੋਂ ਛੋਟੇ ਬੱਚੇ ਕਹਿੰਦੇ ਨੇ, ਕਚਹਿਰੀ ਦੇ ਵਿੱਚ ਲਿਆਇਆ ਜਾਏ। ਮਾਤਾ ਕਹਿੰਦੇ ਨੇ, ਬੱਚਿਆਂ ਦਾ ਕੀ ਕੰਮ ਕਚਹਿਰੀ ਦੇ ਵਿੱਚ, ਅਸੀਂ ਚੱਲਦੇ ਹਾਂ। ਕਹਿੰਦੇ ਨੇ, ਨਹੀਂ, ਬੱਚਿਆਂ ਨੂੰ, ਕਿਉਂਕਿ ਪਤਾ ਸੀ ਮਾਤਾ ਜੀ ਤੇ ਸਮਝਦਾਰ ਨੇ, ਜਿਸ ਮਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਨਮ ਦਿੱਤਾ, ਉਹ ਮਾਂ ਕੋਈ ਆਮ ਨਹੀਂ ਸੀ। 26 ਸਾਲ ਜੀ ਨੇ ਭੋਰੇ ਚ ਤਪੱਸਿਆ ਕਰਦੇ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੇਵਾ ਤੇ ਸਿਮਰਨ ਦੇ ਵਿੱਚ ਜੁੜ ਕੇ ਭਗਤੀ ਕੀਤੀ, ਉਹ ਆਮ ਮਾਂ ਨਹੀਂ ਸਨ। ਮਾਤਾ ਜੀ ਨੇ ਬੱਚਿਆਂ ਨੂੰ ਤਿਆਰ ਕੀਤਾ ਹੈ ਬੜੀ ਭਾਵਨਾ ਦੇ ਨਾਲ, ਸਤਿਕਾਰ ਦੇ ਨਾਲ। ਤਿਆਰ ਕਰਨ ਤੋਂ ਬਾਅਦ ਇੱਕ ਉਪਦੇਸ਼ ਦਿੱਤਾ ਹੈ, ਬੱਚਿਓ ਤੁਸੀਂ ਉਹਨਾਂ ਜ਼ਾਲਮਾਂ ਦੇ ਵਿੱਚ, ਉਹਨਾਂ ਪਾਪੀਆਂ ਦੇ ਵਿੱਚ ਜਾ ਰਹੇ ਹੋ। ਉਹ ਬੜੇ ਬੜੇ ਤਸੀਹੇ ਦਿੰਦੇ ਨੇ, ਬੜੇ ਬੜੇ ਜ਼ਾਲਮ ਨੇ, ਪੱਥਰ ਦਿਲ ਨੇ। ਤੇ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਇਸ ਗੱਲ ਨੂੰ ਔਰੰਗਜ਼ੇਬ ਪ੍ਰਥਾਏ ਵੀ ਕਹਿੰਦੇ ਨੇ, ਜਫਰਨਾਮੇ ਦੇ ਵਿੱਚ, ਔਰੰਗਜ਼ੇਬ ਤੈਨੂੰ ਮੈਂ ਕਦੀ ਧਰਮੀ ਨਹੀਂ ਮੰਨ ਸਕਦਾ। ਕਿਉਂ ਨਹੀਂ ਮੰਨ ਸਕਦੇ? ਗੁਰਦੇਵ ਕਹਿੰਦੇ ਨੇ, ਤੁਰਾ ਮੰਨਾ ਦਾਨਮ ਕੀ ਯਸਦਾ ਸ਼ਨਾਸ, ਬਰਾਮਦ ਜਿਤੋ ਕਾਰ ਹਾਂ ਦਿਲ ਖਰਾਸ਼। ਕਹਿੰਦੇ ਨੇ, ਤੈਨੂੰ ਮੈਂ ਤੇਰੇ ਮਨ ਦੇ ਵਿੱਚ ਰੱਤੀ ਵੀ ਦਇਆ ਨਹੀਂ, ਮੇਰੇ ਛੋਟੇ ਛੋਟੇ ਬੱਚੇ ਤੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਤੂੰ ਕਦੀ ਧਰਮੀ ਨਹੀਂ ਹੋ ਸਕਦਾ। ਧਰਮੀ ਬੰਦਾ ਬਰਾਮਦ ਜਿਤੋ ਕਾਰ ਹਾਂ ਦਿਲ ਖਰਾਸ਼, ਕਦੇ ਕਿਸੇ ਦੇ ਦਿਲ ਨੂੰ ਖਰਾਸ਼ ਨਹੀਂ ਪਹੁੰਚਾਉਂਦਾ, ਕਿਸੇ ਦੇ ਦਿਲ ਨੂੰ ਦੁਖਵੀਂ ਗੱਲ ਧਰਮੀ ਬੰਦਾ ਨਹੀਂ ਕਰੇਗਾ। ਜੋ ਨਿਤਨੇਮ ਬਾਣੀ ਪੜ੍ਹਦਾ ਕਿਸੇ ਦਾ ਦਿਲ ਨਹੀਂ ਦਿਖਾ ਸਕਦਾ। ਜੇ ਤੋਂ ਪਿਰਿਆਂ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ, ਤੈਨੂੰ ਪ੍ਰਮਾਤਮਾ ਦੀ ਕਸ਼ਿਸ਼ ਹੈ, ਤੂੰ ਕਿਸੇ ਦਾ ਦਿਲ ਨਾ ਤੋੜੀ। ਕਿਉਂਕਿ ਬੰਦੇ ਖੋਜ ਦਿਲ ਹਰ ਰੋਜ਼, ਪ੍ਰਮਾਤਮਾ ਤੇ ਦਿਲਾਂ ਚ ਵੱਸਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਔਰੰਗਜ਼ੇਬ ਤੇ ਮੈਂ ਤੈਨੂੰ ਧਰਮੀ ਨਹੀਂ ਮੰਨਦਾ, ਕਿਉਂਕਿ ਧਰਮੀ ਬੰਦਾ ਤੇ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ, ਲੇਕਿਨ ਤੂੰ ਤੇ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ, ਛੋਟੇ ਛੋਟੇ ਬੱਚਿਆਂ ਦੇ ਕਤਲ ਕਰ ਦਿੱਤੇ, ਤੈਨੂੰ ਮੈਂ ਧਰਮੀ ਨਹੀਂ ਮੰਨ ਸਕਦਾ। ਤੇ ਮਾਤਾ ਕਹਿਣ ਲੱਗੀ, ਉਹ ਬੜੇ ਜ਼ਾਲਮ ਨੇ, ਜਾ ਕੇ ਤੇ ਡੋਲ ਨਾ ਜਾਣਾ। ਕਹਿਣ ਲੱਗੇ ਗੁਰਦੇਵ, ਮਾਤਾ ਜੀ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸਾਡੇ ਪੜਦਾਦਾ ਜੀ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਜੀ ਹਨ, ਅਸੀਂ ਉਹਨਾਂ ਦੇ ਪੁੱਤਰ ਹਾਂ, ਸਾਡੇ ਤੇ ਭਰੋਸਾ ਰੱਖੋ, ਅਸੀਂ ਉਹਨਾਂ ਦਾ ਖੂਨ ਹਾਂ, ਅਸੀਂ ਡੋਲਾਂਗੇ ਨਹੀਂ, ਧਰਮ ਛੱਡਾਂਗੇ ਨਹੀਂ, ਮਿਲਾ ਕੇ ਰੱਖ ਦਾਂਗੇ ਕਚਹਿਰੀ ਨੂੰ, ਥੋੜਾ ਜਿਹਾ ਭਰੋਸਾ ਰੱਖੋ, ਅਸੀਂ ਬੱਚੇ ਨਹੀਂ ਹਾਂ, ਸਾਨੂੰ ਬੱਚੇ ਨਾ ਸਮਝੋ। ਤੇ ਸ਼ੇਖ ਸਾਦੀ ਸੰਤ ਇਸ ਗੱਲ ਦੇ ਨਾਲ ਸਹਿਮਤ ਹੈ, ਕਹਿੰਦੇ ਨੇ, ਉਮਰ ਦੇਖ ਕੇ ਬਜ਼ੁਰਗੀ ਨਹੀਂ ਮਾਪਣੀ ਚਾਹੀਦੀ, ਅਕਲ ਦੇਖ ਕੇ ਤੇ ਜਜ਼ਬਾ ਦੇਖ ਕੇ ਤੇ ਗਿਆਨ ਦੇਖ ਕੇ ਬਜ਼ੁਰਗੀ ਮਾਪਣੀ ਚਾਹੀਦੀ ਹੈ। ਬਜ਼ੁਰਗੀ ਅਕਲ ਅਸਤਨਾ ਬਸਾਲ, ਤਵੰਗਰੀ ਬਦਲ ਅਸਤਨਾ ਬਮਾਲ। ਕਹਿੰਦਾ ਬਜ਼ੁਰਗੀ ਮਾਪਣੀ ਹੈ ਅਕਲ ਦੇਖ, ਮਾਲ ਨਾ ਦੇਖ, ਕਿਸੇ ਦੀ ਸਾਲ ਉਮਰ ਨਾ ਦੇਖ। ਇਸੇ ਤਰ੍ਹਾਂ ਬੱਚੇ ਕਹਿੰਦੇ ਨੇ ਸਾਡੀ ਉਮਰ ਵੱਲ ਨਾ ਦੇਖੋ ਮਾਤਾ ਜੀ, ਸਾਡਾ ਅਸੀਂ ਜੋ ਦ੍ਰਿੜ ਸੰਕਲਪ ਕੀਤਾ ਹੈ ਉਹਦੇ ਤੇ ਟਿਕੇ ਰਵਾਂਗੇ। ਕਹਿੰਦੇ ਨੇ ਬੱਚਿਆਂ ਨੂੰ ਵਜ਼ੀਰ ਖਾਨ ਦੇ ਅੱਗੇ ਲੈ ਗਏ। ਵਜ਼ੀਰ ਖਾਨ ਬੜਾ ਖੁਸ਼ ਹੈ ਕਿ ਹੁਣ ਇਹ ਛੋਟੇ ਛੋਟੇ ਬੱਚੇ ਦੇਖ ਕੇ ਬੜਾ ਖੁਸ਼ ਹੋਇਆ। ਇਤਨੇ ਮਾਸੂਮ ਬੱਚੇ, ਇਤਨੇ ਸੋਹਣੇ ਬੱਚੇ, ਕਿਉਂਕਿ ਕੋਈ ਵੀ ਇਨਸਾਨ ਥੋੜਾ ਜਿਹਾ ਧਰਮੀ ਹੋਵੇ ਉਹਦੇ ਮਨ ਦੇ ਵਿੱਚ ਬੱਚੇ ਪ੍ਰਤੀ, ਸੰਗੀਤ ਪ੍ਰਤੀ ਤੇ ਫੁੱਲਾਂ ਦੇ ਪ੍ਰਤੀ ਪ੍ਰੇਮ ਹੁੰਦਾ ਹੈ। ਇੱਕ ਸ਼ਾਇਰ ਤਾਂ ਇੱਥੋਂ ਤੱਕ ਕਹਿੰਦਾ, ਜਿਹੜੇ ਇਨਸਾਨ ਨੂੰ ਸੰਗੀਤ ਨਹੀਂ ਚੰਗਾ ਲੱਗਦਾ, ਬੱਚੇ ਨਹੀਂ ਚੰਗੇ ਲੱਗਦੇ ਤੇ ਖਿੜੇ ਹੋਏ ਫੁੱਲ ਚੰਗੇ ਨਹੀਂ ਲੱਗਦੇ, ਉਹ ਕਦੀ ਵੀ ਧਰਮੀ ਨਹੀਂ ਹੋ ਸਕਦਾ। ਉਹ ਮਹਾਂ ਅਧਰਮੀ ਬੰਦਾ ਹੈ ਜਿਹਨੂੰ ਇਹ ਤਿੰਨ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਤੇ ਬੱਚਿਆਂ ਨੂੰ ਦੇਖਿਆ ਹੈ, ਵਜ਼ੀਰ ਖਾਨ ਦੇ ਮਨ ਚ ਵੀ ਬੜਾ ਪਿਆਰ ਆਇਆ। ਇਤਨੇ ਮਾਸੂਮ ਬੱਚੇ, ਇਤਨੇ ਸੋਹਣੇ ਸ਼ਸਤਰਧਾਰੀ ਛੋਟੇ ਛੋਟੇ ਬੱਚੇ, ਤੇ ਕਹਿਣ ਸੋਚਣ ਲੱਗਾ ਕਿ ਇਹ ਤੇ ਬੜੀ ਛੇਤੀ ਸਾਡੀ ਗੱਲ ਮੰਨ ਲੈਣਗੇ। ਇਤਨੇ ਛੋਟੇ ਬੱਚਿਆਂ ਨੂੰ ਅਸੀਂ ਇਸਲਾਮ ਦੇ ਵਿੱਚ ਲਿਆਵਾਂਗੇ, ਕਮਾਲ ਹੀ ਹੋ ਜਾਏਗੀ। ਗੁਰੂ ਗੋਬਿੰਦ ਸਿੰਘ ਦੇ ਬੱਚੇ ਮੁਸਲਮਾਨ ਬਣ ਗਏ, ਆਪਣਾ ਧਰਮ ਛੱਡ ਦੇਣਗੇ। ਬੱਚੇ ਆਏ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਜਾਈ ਦਰਬਾਰ ਦੇ ਵਿੱਚ ਹਿੱਲ ਗਿਆ ਸਾਰੇ ਦਾ ਸਾਰਾ ਦਰਬਾਰ। ਸਾਰੇ ਸੋਚਣ ਲੱਗ ਗਏ ਕਿ ਅਸੀਂ ਕੀ ਸੋਚਿਆ ਸੀ, ਕੀ ਹੋਏਗਾ। ਇਹ ਬੱਚੇ ਆਉਂਦੇ ਸਾਰ ਫਤਿਹ ਗਜਾਈ ਹੈ। ਹੈਰਾਨ ਹੋ ਗਏ ਸਾਰੇ ਦੇ ਸਾਰੇ ਦਰਬਾਰੀ ਤੇ ਨਾਲ ਵਜ਼ੀਰ ਖਾਨ। ਤੇ ਕਹਿਣ ਲੱਗਾ ਬੱਚਿਓ, ਵਜ਼ੀਰ ਕਹਿਣ ਲੱਗੇ, ਬੱਚਿਓ ਇਹ ਬਾਦਸ਼ਾਹ ਸਲਾਮਤ ਨੇ, ਇਹ ਸੂਬੇਦਾਰ ਨੇ, ਇਹਨਾਂ ਨੂੰ ਆ ਕੇ ਝੁੱਕ ਕੇ ਸਲਾਮ ਕਰੀਦੀ ਹੈ, ਇਹ ਸਜਦਾ ਕਰੀਦਾ, ਇਹਨਾਂ ਨੂੰ ਸਤਿਕਾਰ ਕਰੀਦਾ, ਇਹ ਸੂਬੇਦਾਰ ਨੇ, ਤੇ ਤੁਸੀਂ ਫਤਿਹ ਕਿਉਂ ਬੁਲਾਈ। ਉਹ ਕਹਿਣ ਲੱਗੇ, ਬਾਬਾ ਜੁਰਾਵਰ ਸਿੰਘ ਫਤਿਹ ਸਿੰਘ ਕਹਿਣ ਲੱਗੇ ਕਿ ਸਾਡੇ ਪਿਤਾ ਨੇ ਸਾਨੂੰ ਇੱਕੋ ਹੀ ਉਪਦੇਸ਼ ਦਿੱਤਾ ਹੈ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਅਸੀਂ ਸਾਰਿਆਂ ਦੇ ਵਿੱਚ ਰੱਬ ਦਾ ਰੂਪ ਦੇਖਨੇ ਆ, ਪ੍ਰਮਾਤਮਾ ਦਾ ਰੂਪ ਦੇਖਨੇ ਆ, ਅਸੀਂ ਤੇ ਫਤਿਹ ਹੀ ਗਜਾਨੇ ਆ, ਸਾਨੂੰ ਹੋਰ ਕੁਛ ਪਤਾ ਨਹੀਂ, ਇਸ ਕਰਕੇ ਅਸੀਂ ਫਤਿਹ ਗਜਾਈ ਹੈ। ਹੈਰਾਨ ਰਹਿ ਗਏ ਕਿ ਛੋਟੀ ਜੀ ਉਮਰ ਹੈ ਪਰ ਗੱਲਾਂ ਬੜੀਆਂ ਗਜ਼ਬ ਦੀਆਂ ਨੇ, ਕਮਾਲ ਦੀਆਂ ਨੇ। ਤੇ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਕਿ ਬੱਚਿਓ, ਤੁਹਾਡੇ ਪਿਤਾ ਨੇ ਸਾਡੇ ਹੱਥ ਚ ਆ ਜਾਣਾ, ਤੇ ਤੁਸੀਂ ਇਸਲਾਮ ਨੂੰ ਕਬੂਲ ਕਰ ਲਵੋ, ਛੇਤੀ ਛੇਤੀ ਇਸਲਾਮ ਦੇ ਵਿੱਚ ਆ ਜਾਵੋ, ਨਹੀਂ ਤੇ ਅਸੀਂ ਤੁਹਾਨੂੰ ਬੜਾ ਕੁਛ ਖਾਣ ਪੀਣ ਨੂੰ ਦਵਾਂਗੇ, ਛੋਟੇ ਛੋਟੇ ਲਾਲਚ ਦਿੱਤੇ, ਬੜੇ ਸੋਹਣੇ ਕੱਪੜੇ ਦਾਂਗੇ। ਕਹਿਣ ਲੱਗੇ, ਤੁਹਾਡੇ ਕੱਪੜਿਆਂ ਨੂੰ ਅਸੀਂ ਲੱਤ ਮਾਰਨੇ ਆ, ਅਸੀਂ ਇਸਲਾਮ ਦੇ ਵਿੱਚ ਨਹੀਂ ਆਵਾਂਗੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ। ਕਹਿਣ ਲੱਗੇ ਕਿ ਅਸੀਂ ਤੁਹਾਨੂੰ ਬਾਦਸ਼ਾਹ ਬਣਾ ਦੇਵਾਂਗੇ, ਬੜੇ ਵੱਡੇ ਬਣਾ ਦੇਵਾਂਗੇ, ਤੁਸੀਂ ਇਸਲਾਮ ਦੇ ਵਿੱਚ ਆ ਜਾਵੋ। ਕਹਿੰਦੇ ਨੇ, ਤੁਹਾਡੀ ਹਰ ਦਿੱਤੀ ਹੋਈ ਭੇਟਾਂ ਨੂੰ ਅਸੀਂ ਇੱਕ ਪਾਸੇ ਸੁੱਟਨੇ ਆ, ਕੁਰਬਾਨ ਕਰਨੇ ਆਪਣੇ ਪਿਤਾ ਦੇ ਉੱਤੋਂ, ਆਪਣੇ ਧਰਮ ਦੇ ਉੱਤੋਂ, ਅਸੀਂ ਧਰਮ ਨਹੀਂ ਬਦਲਾਂਗੇ। ਬੱਚਿਆਂ ਨੂੰ ਲਾਲਚ ਦਿੱਤੇ ਗਏ। ਇੱਕ ਗੰਗੂ ਬ੍ਰਾਹਮਣ ਹੈ ਜਿਹਨੇ 21 ਸਾਲ ਧਰਮ ਕਮਾ ਕੇ ਤੇ ਲਾਲਚ ਦੇ ਪਿੱਛੇ ਧਰਮ ਨੂੰ ਛੱਡ ਦਿੱਤਾ। ਇੱਕ ਛੋਟੇ ਛੋਟੇ ਬੱਚੇ ਨੇ 7 ਤੇ 9 ਸਾਲਾਂ ਦੀ ਉਮਰ, ਲੇਕਿਨ ਇਤਨਾ ਧਨ ਮਿਲਦਾ ਹੈ। ਵਜ਼ੀਰ ਕਾ ਕਹਿੰਦਾ ਹੈ, ਮੈਂ ਆਪਣੀ ਛੋਟੀ ਛੋਟੀ ਬੱਚੀਆਂ ਦਾ ਆਨੰਦ ਕਾਰਜ ਵੱਡੇ ਹੋਣ ਤੇ ਤੁਹਾਡੇ ਨਾਲ ਕਰਾਂਗਾ, ਤੁਹਾਨੂੰ ਨਵਾਬ ਬਣਾ ਦੇਵਾਂਗਾ, ਬਾਦਸ਼ਾਹ ਬਣਾਵਾਂਗਾ, ਤੁਸੀਂ ਇਸਲਾਮ ਕਬੂਲ ਕਰ ਲਵੋ। ਗੁਰਦੇਵ ਪਾਤਸ਼ਾਹ ਜੀ ਦੇ ਮਾਸੂਮ ਬੱਚੇ ਕਹਿੰਦੇ ਨੇ, ਅਸੀਂ ਕਦੀ ਵੀ ਤੇਰਾ ਧਰਮ ਕਬੂਲ ਨਹੀਂ ਕਰਾਂਗੇ। ਪਹਿਲੇ ਦਿਨ ਦੀ ਗੱਲਬਾਤ ਹੋਈ ਹੈ, ਮਾਤਾ ਜੀ ਕੋਲ ਗਏ ਨੇ, ਮਾਤਾ ਜੀ ਪੁੱਛਦੇ ਨੇ ਕਿ ਪੁੱਤਰਿਓ, ਬੱਚਿਓ, ਮੇਰੇ ਲਾਲੋ, ਤੁਹਾਡੇ ਨਾਲ ਕੀ ਗੱਲਬਾਤ ਹੋਈ? ਕਹਿੰਦੇ ਨੇ, ਮਾਤਾ, ਸਾਨੂੰ ਬੜੇ ਲਾਲਚ ਦਿੱਤੇ ਗਏ, ਅਸੀਂ ਤਿਤਕਾਰ ਕੀ ਦਿੱਤੇ ਨੇ ਸਾਰੇ ਲਾਲਚ, ਅਸੀਂ ਨਹੀਂ ਮੰਨਿਆ। 2 ਦਿਨ ਬੀਤ ਗਏ, 3 ਦਿਨ ਫਿਰ ਬੱਚਿਆਂ ਨੂੰ ਸੱਦਿਆ ਗਿਆ ਤੇ ਕੀ ਕੀਤਾ ਗਿਆ? ਕਹਿੰਦੇ ਨੇ, ਜੋ ਬੂਹਾ ਸੀ ਉਹ ਖੋਲਿਆ ਨਹੀਂ, ਇੱਕ ਛੋਟੀ ਜੀ ਬਾਰੀ ਖੋਲ ਦਿੱਤੀ ਗਈ ਕਿ ਜਦੋਂ ਅੰਦਰ ਵੜਨਗੇ ਫਿਰ ਸੀਸ ਝੁਕਾ ਕੇ ਅੰਦਰ ਵੜਨਗੇ, ਅਸੀਂ ਕਹਿ ਦੇਵਾਂਗੇ ਤੁਹਾਡਾ ਸੀਸ ਝੁਕ ਗਿਆ ਹੈ, ਤੁਸੀਂ ਨਵਾਬ ਦੇ ਅੱਗੇ ਝੁਕ ਗਏ ਹੋ, ਹੁਣ ਇਸਲਾਮ ਕਬੂਲ ਕਰ ਲਵੋ, ਤੁਸੀਂ ਤੇ ਝੁਕਦੇ ਹੀ ਨਹੀਂ ਕਿਸੇ ਦੇ ਅੱਗੇ। ਕਹਿੰਦੇ ਨੇ, ਬੱਚੇ ਕਿਹਦੇ ਸਨ? ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ, ਜੋ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ, ਜੋ ਬਾਦਸ਼ਾਹ ਵੀ ਹੈ ਤੇ ਫਕੀਰ ਵੀ ਹੈ, ਗੁਰੂ ਗੋਬਿੰਦ ਸਿੰਘ ਉਸਦੇ ਬੱਚੇ ਸਨ। ਇੱਕ ਪੈਰ ਅੱਗੇ ਕੱਢਿਆ ਹੈ ਤੇ ਪਿੱਛੋਂ ਸੀਸ ਅੱਗੇ ਕੱਢਿਆ। ਹੈਰਾਨ ਹੋ ਗਿਆ ਨਵਾਬ ਤੇ ਹੈਰਾਨ ਕੁਨ ਸਾਰਾ ਦਰਬਾਰ ਹੋ ਗਿਆ ਕਿ ਇਹ ਬੱਚੇ ਨੇ ਜਾਂ ਫਰਿਸ਼ਤੇ ਨੇ, ਜਿਹੜੀ ਸਾਡੀ ਹਰ ਗੱਲ ਦਾ ਤੋੜ, ਸਾਡੇ ਹਰ ਮਰਜ ਦਾ ਹਰ ਤੋੜ ਨੂੰ ਇਹ ਸਮਝਦੇ ਨੇ। ਇਹਨਾਂ ਨੇ ਪੈਰ ਅੱਗੇ ਕੱਢਿਆ, ਸਾਨੂੰ ਨੀਚਾ ਦਿਖਾਇਆ, ਅੱਗੇ ਆਏ ਨੇ ਸਾਹਿਬਜ਼ਾਦੇ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗਜਾਈ ਹੈ। ਜਦੋਂ ਫਤਿਹ ਗਜਾਈ, ਥੜ ਪਲ ਕੇ ਸਵਾਹ ਹੋ ਗਿਆ ਵਜ਼ੀਰ ਖਾਨ ਤੇ ਸੁੱਚਾ ਆਨੰਦ ਦੀਵਾਨ ਤੇ ਹੋਰ ਜਿੰਨੇ ਵੀ ਸਨ, ਸਾਰਿਆਂ ਦੇ ਮਨ ਦੇ ਵਿੱਚ ਇਹ ਆਮ ਨਹੀਂ ਨੇ, ਇਹ ਪਿਤਾ ਤੋਂ ਵੱਧ ਕੇ ਨੇ। ਕਹਿਣ ਲੱਗਿਆ ਜੋ ਵਜ਼ੀਰ ਖਾਨ, ਬੱਚਿਓ ਇਸਲਾਮ ਕਬੂਲ ਕਰ ਲੋ, ਰਮੀ ਤੁਹਾਨੂੰ ਮੈਂ ਕਤਲ ਕਰ ਦੇਵਾਂਗਾ। ਅੱਜ ਸਖਤੀ ਦੇ ਨਾਲ ਪੇਸ਼ ਆਇਆ ਗੁਰਦੇਵ ਪਾਤਸ਼ਾਹ ਜੀ ਦੇ ਲਾਲ। ਕਹਿੰਦੇ ਨੇ, ਤੂੰ ਸਾਨੂੰ ਟੋਟੇ ਟੋਟੇ ਕਰਦੇ ਤਾਂ ਵੀ ਅਸੀਂ ਆਪਣੇ ਧਰਮ ਨੂੰ ਨਹੀਂ ਛੱਡਾਂਗੇ, ਅਸੀਂ ਆਪਣੇ ਧਰਮ ਤੇ ਰਹਾਂਗੇ, ਅਸੀਂ ਧਰਮ ਤੇ ਰਹਿ ਕੇ ਸ਼ਹੀਦ ਹੋਵਾਂਗੇ, ਕੱਲ ਨੂੰ ਇਤਿਹਾਸ ਦੁਨੀਆਂ ਸਾਨੂੰ ਯਾਦ ਕਰੇਗੀ, ਉਹ ਤੇਰੇ ਦਿੱਤੇ ਹੋਏ ਰਿਸ਼ਤੇ ਕਬੂਲ ਕਰ ਲਈਏ, ਹਵੇਲੀਆਂ ਕਬੂਲ ਕਰ ਲਈਏ, ਧਨ ਦੌਲਤ ਕਬੂਲ ਕਰ ਲਈਏ, ਕੱਲ ਸਾਨੂੰ ਸੰਸਾਰ ਦੇ ਵਿੱਚ ਲਾਹਨਤਾਂ ਪੈਣਗੀਆਂ, ਅਸੀਂ ਲਾਹਨਤਾਂ ਨਹੀਂ ਲੈਣੀਆਂ, ਅਸੀਂ ਇੱਜ਼ਤ ਲੈਣੀ ਹੈ, ਤੇਰੇ ਧਨ ਦੇ ਪਿੱਛੇ ਨਹੀਂ ਅਸੀਂ ਮਰਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹਾਂ, ਕਹਿਣ ਲੱਗੇ ਕਿ ਇਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ, ਤੇ ਕਹਿ ਦਿੱਤਾ ਗਿਆ ਕਿ ਨਵਾਬ ਜੀ, ਨਵਾਬ ਕਹਿਣ ਲੱਗਾ ਕਾਜੀ ਜੀ ਫਤਵਾ ਜਾਰੀ ਕਰੋ। ਉਹ ਕਾਜੀ ਜੀ ਦੇ ਹੱਥ ਦੇ ਵਿੱਚ ਤਸਬੀਹ ਹੈ, ਮੂੰਹ ਦੇ ਉੱਤੇ ਰਸਨਾ ਦੇ ਉੱਤੇ ਕੀ ਹੈ, ਅੱਲਾਹੂ ਅੱਲਾਹੂ ਜਪਦਾ ਹੈ, ਪੰਜ ਵਕਤ ਦਾ ਨਮਾਜ਼ੀ ਹੈ, ਤਲਾਵਤ ਕਰਦਾ ਹੈ, ਜ਼ਕਾਤ ਦਿੰਦਾ ਹੈ ਤੇ ਰੋਜ਼ੇ ਰੱਖਦਾ ਹੈ। ਉਹ ਕਾਜੀ ਕੁਰਾਨ ਲੈ ਕੇ ਹਾਜ਼ਰ ਹੋਇਆ ਤੇ ਕਹਿਣ ਲੱਗਾ ਨਵਾਬ ਅਜੀਤ ਖਾਂ ਕੀ ਫਤਵਾ ਜਾਰੀ ਕੀਤਾ ਜਾਏਗਾ। ਕਹਿੰਦੇ ਨੇ ਇਹ ਸੱਪ ਦੇ ਬੱਚੇ ਨੇ, ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਕਹਿੰਦੇ ਨੇ ਫਿਰ ਦਇਆ ਆਈ, ਵਜ਼ੀਰ ਖਾਂ ਕਹਿੰਦਾ ਧਰਮ ਛੱਡ ਦਵੋ, ਇਹਨਾਂ ਨੂੰ ਛੱਡ ਦਿੱਤਾ ਜਾਵੇ। ਕਹਿੰਦੇ ਨੇ ਇਸ ਤਰ੍ਹਾਂ ਦੀ ਵਿਚਾਰ ਬਣੀ ਹੈ, ਪਰ ਫਿਰ ਕਾਜੀ ਨੇ ਸਮਝਾਇਆ ਨਹੀਂ, ਇਹ ਜ਼ਾਲਮ ਦੇ ਪੁੱਤਰ ਹਨ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ, ਸ਼ਹੀਦ ਹੀ ਕਰਨਾ ਬਣਦਾ ਹੈ। ਕਹਿੰਦੇ ਨੇ ਕੀ ਫਤਵਾ? ਫਤਵਾ ਜਾਰੀ ਕੀਤਾ ਗਿਆ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਫਤਵਾ ਸ਼ਰ੍ਹਾਂ ਦੇ ਮੁਤਾਬਿਕ ਇੱਕ ਧਰਮ ਵੀ ਕਦੀ ਕਹਿ ਸਕਦਾ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਜਾਵੇ? ਇਸਲਾਮ ਇੱਕ ਗੱਲ ਕਹਿੰਦਾ, ਇਸਲਾਮ ਦੀ ਸ਼ਰ੍ਹਾਂ ਕਹਿੰਦੀ ਹੈ ਕਿ ਬੱਚੇ, ਬਜ਼ੁਰਗ ਤੇ ਔਰਤ ਦੇ ਉੱਤੇ ਕਦੀ ਤਲਵਾਰ ਨਹੀਂ ਚਲਾਣੀ, ਇਹ ਧਰਮ ਇਸਲਾਮ ਦਾ ਕਹਿਣਾ ਹੈ। ਲੇਕਿਨ ਪਤਾ ਨਹੀਂ ਕਿਹੋ ਜਿਹੇ ਉਹ ਧਰਮੀ ਸਨ, ਕਿਹੋ ਜਿਹੇ ਅੱਲਾਹ ਦੀ ਬੰਦਗੀ ਸੀ, ਇਸ ਕਰਕੇ ਇਹ ਨਾ ਸਮਝ ਲੈਣਾ ਸਰੀਰ ਦੇ ਉੱਤੇ ਧਰਮ ਹੋਏ ਤੇ ਬੰਦਾ ਧਰਮੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਉਹ ਜਿਹਦੇ ਅੰਦਰ ਦਇਆ ਨਹੀਂ, ਛੋਟੇ ਛੋਟੇ ਬੱਚਿਆਂ ਨੂੰ ਵੇਖ ਕੇ ਦਇਆ ਨਹੀਂ ਆਈ, ਉਹ ਧਰਮੀ ਕਿੱਥੋਂ ਦੇ ਨੇ? ਉਹ ਕਦੀ ਧਰਮੀ ਨਹੀਂ ਹੋ ਸਕਦੇ। ਫਤਵਾ ਜਾਰੀ ਕੀਤਾ ਗਿਆ, ਨੀਹਾਂ ਚ ਚਿੰਨਣ ਲੱਗੇ ਨੇ। ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ ਨੇ ਹਾਂ ਦਾ ਨਾਰਾ ਮਾਰਿਆ, ਇਹ ਤੇ ਜ਼ੁਲਮ ਹੈ, ਇਹ ਤੇ ਮਹਾ ਜ਼ੁਲਮ ਹੈ, ਵਜ਼ੀਰ ਖਾਂ ਤੂੰ ਭੱਜ ਗਿਆ ਗੁਰੂ ਗੋਬਿੰਦ ਸਿੰਘ ਦੇ ਕੋਲੋਂ, ਤੂੰ ਚਮਕੌਰ ਦੇ ਵਿੱਚ ਤੇ ਨਹੀਂ ਲੜ ਸਕਿਆ, ਅੱਜ ਉਹਦੇ ਬੱਚਿਆਂ ਨੂੰ ਸ਼ਹੀਦ ਕਰਨ ਲੱਗੇ ਹੈ, ਮਾਸੂਮ ਬੱਚੇ ਫੁੱਲਾਂ ਦੇ ਵਾਂਗ, ਇਤਨੇ ਛੋਟੇ ਬੱਚੇ, ਇਹਨਾਂ ਦੇ ਉੱਤੇ ਜ਼ੁਲਮ ਅੱਲਾ ਤੈਨੂੰ ਮਾਫ ਨਹੀਂ ਕਰੇਗਾ, ਤੂੰ ਤੇਰਾ ਨਾਸ ਹੋਏਗਾ। ਵਜ਼ੀਰ ਖਾਂ ਇਸ ਗੱਲ ਨੂੰ ਛੱਡ ਦੇ। ਕਹਿੰਦੇ ਨੇ ਵਜ਼ੀਰ ਖਾਂ ਡਰ ਗਿਆ, ਕੰਬ ਗਿਆ, ਇਹ ਮਲੇਰਕੋਟਲੇ ਦੇ ਨਵਾਬ ਨੇ ਜੋ ਗੱਲ ਕਹੀ ਹੈ ਕਹੀ ਤੇ ਸੱਚ ਹੈ, ਮੈਂ ਤੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਪਕੜ ਸਕਿਆ, ਹਰਾ ਸਕਿਆ, ਅੱਜ ਉਹਦੇ ਬੱਚਿਆਂ ਨੂੰ ਹਰਾਉਣ ਦੇ ਉੱਤੇ ਤੁਲਿਆ ਹੋਇਆ, ਬੱਚਿਆਂ ਦੇ ਉੱਤੇ ਜ਼ੁਲਮ ਕਰ ਰਿਹਾ, ਤੇ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ, ਤੇ ਅੱਜ ਵੀ ਉਹਦਾ ਨਾਮ ਵੀ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਕਿਉਂ? ਕਿਉਂਕਿ ਮੁਸਲਮਾਨ ਹੁੰਦੇ ਹੋਏ ਵੀ ਉਸਨੇ ਇੱਕ ਧਰਮ ਦਾ ਕੰਮ ਕੀਤਾ, ਕਿ ਜ਼ੁਲਮ ਨੂੰ ਦੇਖ ਕੇ ਉਸਨੇ ਆਵਾਜ਼ ਉਠਾਈ ਤੇ ਕਹਿਣ ਲੱਗੇ। ਵਜ਼ੀਰ ਖਾਂ ਦੇ ਮਨ ਚ ਦਇਆ ਆਈ, ਲੇਕਿਨ ਸੁੱਚਾ ਆਨੰਦ ਦੀਵਾਨ ਕੋਲ ਖਲੋਤਾ ਸੀ। ਗੁਰਦੇਵ ਪਾਤ ਕਹਿਣ ਲੱਗਾ ਕਿ ਨਵਾਬ ਜੀ, ਇਹ ਗੁਰਦੇਵ ਦੇ ਬੱਚੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਨੇ, ਆਪਾਂ ਕਰ ਦਿੰਦੇ ਹਾਂ ਮਾਫ਼, ਪਰ ਮੈਂ ਇੱਕ ਸਵਾਲ ਕਰਨਾ ਇਹਨਾਂ ਕੋਲੋਂ, ਬੱਚਿਓ ਤੁਹਾਨੂੰ ਮਾਫ਼ ਕਰ ਦਿੱਤਾ ਜਾਵੇ, ਤੁਸੀਂ ਕਿੱਥੇ ਜਾਵੋਗੇ? ਉਹ ਕਹਿਣ ਲੱਗੇ, ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ, ਅਸੀਂ ਜੰਗਲ ਦੇ ਵਿੱਚ ਜਾਵਾਂਗੇ। ਕੀ ਕਰੋਗੇ? ਅਸੀਂ ਸਿੰਘ ਇਕੱਠੇ ਕਰਾਂਗੇ, ਅਸੀਂ ਸ਼ਸਤਰਧਾਰੀ ਬਣਾਂਗੇ, ਫਿਰ ਅਸੀਂ ਸਿੰਘਾਂ ਨੂੰ ਇਕੱਤਰ ਕਰਕੇ ਤੇ ਤੁਹਾਡੇ ਉੱਤੇ ਚੜ ਕੇ ਆਵਾਂਗੇ, ਜਬਰ ਜ਼ੁਲਮ ਨੂੰ ਖਤਮ ਕਰਾਂਗੇ, ਇੱਥੇ ਧਰਮ ਦਾ ਰਾਜ ਕਰਾਵਾਂਗੇ ਆਪਣੇ ਦੇਸ਼ ਦੇ ਵਿੱਚ। ਤੇ ਕਹਿੰਦੇ ਨੇ ਅਸੀਂ ਤੁਹਾਨੂੰ ਫਿਰ ਫੜ ਲਵਾਂਗੇ, ਤੇ ਫਿਰ ਫੜ ਕੇ ਅਗਰ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ? ਅਸੀਂ ਫਿਰ ਜਾਵਾਂਗੇ ਜੰਗਲ ਦੇ ਵਿੱਚ, ਅਸੀਂ ਫਿਰ ਸ਼ਸਤਰਧਾਰੀ ਬਣਾਂਗੇ, ਸਿੰਘ ਇਕੱਠੇ ਕਰਾਂਗੇ ਤੇ ਵਾਪਸ ਆਵਾਂਗੇ, ਆ ਕੇ ਤੇ ਫਿਰ ਤੁਹਾਡੇ ਨਾਲ ਜੰਗ ਕਰਾਂਗੇ। ਸੁੱਚਾ ਆਨੰਦ ਕਹਿਣ ਲੱਗਾ, ਵਜ਼ੀਰ ਖਾਂ ਤੁਸੀਂ ਕਿਹਨੂੰ ਛੱਡ ਰਹੇ ਹੋ? ਇਹ ਸੱਪ ਦੇ ਬੱਚੇ ਨੇ, ਇਹ ਸੱਪ ਬਣਨਗੇ, ਇਹਨਾਂ ਨੂੰ ਜ਼ਿਬਾ ਕਰ ਦਵੋ, ਇਹਨਾਂ ਨੂੰ ਸ਼ਹੀਦ ਕਰੋ, ਕਤਲ ਕਰ ਦਵੋ। ਫਿਰ ਵਜ਼ੀਰ ਖਾਂ ਕੰਨਾਂ ਦਾ ਕੱਚਾ ਮਲੇਰਕੋਟਲੇ ਦਾ ਨਵਾਬ ਚਲਾ ਗਿਆ, ਹਾਂ ਦਾ ਨਾਰਾ ਮਾਰਦਾ ਹੋਇਆ, ਲੇਕਿਨ ਉਸਨੇ ਬੱਚਿਆਂ ਦੇ ਉੱਤੇ ਤਰਸ ਆਇਆ ਵੀ ਸੀ, ਲੇਕਿਨ ਕੰਨ ਭਰੇ ਗਏ ਇੱਕ ਹਿੰਦੂ ਦੇ ਦੁਆਰਾ, ਜਿਨ੍ਹਾਂ ਹਿੰਦੂਆਂ ਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਵੀ ਚੰਦੂ ਦੇ ਦੁਆਰਾ ਹੋਈ, ਉਹ ਵੀ ਇੱਕ ਹਿੰਦੂ, ਉਸ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਲਾਹੌਰ ਦੇ ਵਿੱਚ ਕੁੱਤੇ ਦੀ ਮੌਤ ਮਾਰਿਆ। ਤੇ ਇੱਥੇ ਬੱਚਿਆਂ ਨੂੰ ਕਹਿੰਦੇ ਨੇ ਫਤਵਾ ਜਾਰੀ ਕਰੋ, ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਹੈ, ਹੌਲੀ ਹੌਲੀ ਨੀਹਾਂ ਦੇ ਪੱਥਰ ਇੱਟਾਂ ਰੱਖੀਆਂ ਜਾਣੀਆਂ ਨੇ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਬਾਬਾ ਜੀ ਨੇ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਨੇ ਪਰਮਾਤਮਾ ਦੇ ਸ਼ੁਕਰਾਨੇ ਜਕਾਰੇ ਗਜਾ ਰਹੇ ਨੇ। ਕਹਿੰਦੇ ਨੇ ਨੀਹ ਪੂਰੀ ਹੋ ਗਈ ਹੈ ਤੇ ਬੱਚੇ ਸ਼ਹੀਦ ਹੋ ਗਏ, ਇਥੋਂ ਤੱਕ ਇਹਨਾਂ ਦਾ ਦਿਲ ਨਹੀਂ ਭਰਿਆ, ਨੀਹ ਨੂੰ ਡੇਗ ਦਿੱਤਾ ਤੇ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤਲਵਾਰ ਲੈ ਕੇ ਤੇ ਤਲਵਾਰ ਦੇ ਨਾਲ ਦੋਵਿਆਂ ਦੇ ਸਿਰ ਕਲਮ ਕਰ ਦਿੱਤੇ ਗਏ, ਦੋਵੇਂ ਬੱਚਿਆਂ ਦੇ ਇਤਨਾ ਜ਼ੁਲਮ ਕਮਾਇਆ, ਇਤਨਾ ਪਾਪ ਕਮਾਇਆ, ਸਰਹੰਦ ਦਾ ਇੱਟ ਇੱਟ ਰੋਈ, ਬੱਚਾ ਵੀ ਰੋਇਆ, ਬਜ਼ੁਰਗ ਵੀ ਰੋਏ, ਇਸਲਾਮ ਦੇ ਵਿੱਚ ਰਹਿਣ ਵਾਲੇ ਬੰਦਿਆਂ ਨੇ ਵੀ, ਕਈਆਂ ਨੇ ਕਿਹਾ ਵਜ਼ੀਰ ਖਾਂ ਇਹ ਕੰਮ ਤੂੰ ਚੰਗਾ ਨਹੀਂ ਕੀਤਾ, ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਨੀਹਾਂ ਦੇ ਵਿੱਚ ਦਮ ਘੋਟ ਕੇ ਮਾਰ ਦਿੱਤਾ, ਫਿਰ ਉਹਨਾਂ ਦੇ ਸੀਸ ਕਤਲ ਕਰ ਦਿੱਤੇ। ਤੂੰ ਪਾਪ ਕੀਤਾ ਹੈ, ਤੂੰ ਜਬਰ ਕੀਤਾ ਹੈ, ਤੂੰ ਜ਼ੁਲਮ ਕੀਤਾ ਹੈ, ਅੱਲਾ ਤੈਨੂੰ ਬਖਸ਼ੇਗਾ ਨਹੀਂ। ਇਸ ਕਰਮ ਦਾ ਫਲ ਤੈਨੂੰ ਗੁਰੂ ਗੋਬਿੰਦ ਸਿੰਘ ਵੀ ਦੇਣਗੇ ਤੇ ਉਹ ਅੱਲਾ ਵੀ ਦੇਗਾ। ਤੇ ਇਸੇ ਤਰ੍ਹਾਂ ਕਹਿੰਦੇ ਨੇ ਸਰੀਰ ਪਏ ਨੇ ਤੇ ਹੁਣ ਪਾਪੀਆਂ ਨੂੰ ਇਥੋਂ ਤੱਕ ਠੰਡ ਨਹੀਂ ਪਈ। ਕਹਿੰਦੇ ਨੇ ਇਹਨਾਂ ਦੇ ਸਰੀਰ ਨਹੀਂ ਚੁੱਕਣ ਦੇਵਾਂਗੇ, ਅਸੀਂ ਸਰੀਰ ਨਹੀਂ ਚੁੱਕਣ ਦੇਵਾਂਗੇ। ਕਹਿੰਦੇ ਨੇ ਇਹ ਖਬਰ, ਇਧਰ ਸਰੀਰ ਪਏ ਨੇ, ਉਧਰ ਮਾਤਾ ਜੀ ਨੂੰ ਖਬਰ ਪੁੱਜੀ ਹੈ। ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ ਕਿ ਮੇਰੇ ਪੋਤਰੇ ਮੇਰੇ ਪਤੀ ਦੇ ਵਾਂਗ ਸ਼ਹੀਦ ਤੇ ਹੋ ਗਏ, ਪਰ ਧਰਮ ਨਹੀਂ ਛੱਡਿਆ। ਸ਼ੁਕਰਾਨਾ ਕਰਦੇ ਸਾਰ ਜੋਤੀ ਮੈਂ ਜੋਤ ਰਲੀ, ਜੋਤੀ ਦੇ ਵਿੱਚ ਜੋਤ ਰਲ ਗਈ ਹੈ ਤੇ ਪ੍ਰਮਾਤਮਾ ਦੇ ਵਿੱਚ ਇੱਕਮਿਕ ਹੋ ਗਏ, ਸਵਾਸ ਛੱਡ ਗਏ ਨੇ। ਇਧਰੋਂ ਇੱਕ ਹਿੰਦੂ ਟੋਡਰ ਮੱਲ, ਮਨ ਜਿਹੜਾ ਹੈ ਪਸੀਜ ਗਿਆ ਹੈ, ਦਇਆ ਆਈ ਹੈ, ਸੋਚਦਾ ਹੈ ਮੈਂ ਸਭ ਕੁਛ ਕੁਰਬਾਨ ਕਰਕੇ ਵੀ ਅਗਰ ਬੱਚਿਆਂ ਦੇ ਸੰਸਕਾਰ ਕਰ ਦਵਾਂ, ਮਾਤਾ ਜੀ ਦੇ ਸਰੀਰਾਂ ਦਾ ਸੰਸਕਾਰ ਕਰ ਦਵਾਂ ਤੇ ਪ੍ਰਮਾਤਮਾ ਦੇ ਦਰਬਾਰ ਚ ਮੂੰਹ ਵਿਖਾਣ ਜੋਗਾ ਹੋ ਜਾਵਾਂਗਾ, ਮੇਰੇ ਅੱਗੇ ਇਤਨਾ ਵੱਡਾ ਜ਼ੁਲਮ ਹੋਇਆ ਹੈ। ਕਹਿੰਦੇ ਨੇ ਕਿ ਇਧਰੋਂ ਟੋਡਰ ਮੱਲ ਨੇ ਪੁੱਛਿਆ ਹੈ ਮੈਂ ਸਰੀਰ ਲੈਣਾ ਚਾਹੁੰਦਾ। ਕਹਿਣ ਲੱਗੇ ਕਿ ਅਗਰ ਸਰੀਰ ਲੈਣਾ ਚਾਹੁੰਦਾ ਹੈ ਵਜ਼ੀਰ, ਤੇ ਜਿਤਨੇ ਸਰੀਰ ਦੀ ਜਗ੍ਹਾ ਤੇ ਸੰਸਕਾਰ ਹੋਣਾ ਹੈ ਉਤਨੀਆਂ ਮੋਹਰਾਂ ਖੜੀਆਂ ਕਰਦੇ, ਆਪਣਾ ਘਰ ਬਾਰ ਵੇਚ ਦਿੱਤਾ ਹੈ, ਧਨ ਇਕੱਤਰ ਕੀਤਾ ਹੈ। ਕਹਿੰਦੇ ਨੇ ਇਧਰੋਂ ਦੂਜੇ ਪਾਸੋਂ ਜਿਤਨੇ ਉਹਦੇ ਰਿਸ਼ਤੇਦਾਰ ਮਿੱਤਰ ਸਨ, ਸ਼ਹਿਰ ਦੇ ਵਿੱਚੋਂ ਧਨ ਇਕੱਤਰ ਕਰਕੇ ਮੋਹਰਾਂ ਖੜੀਆਂ ਕਰ ਦਿੱਤੀਆਂ ਨੇ ਤੇ ਲਿਆ ਕੇ ਸਰੀਰ ਮਾਤਾ ਜੀ ਦਾ ਤੇ ਬੱਚਿਆਂ ਦਾ ਸੰਸਕਾਰ ਕੀਤਾ ਹੈ। ਜਿੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਰੰਦ ਦੇ ਵਿੱਚ ਜੋਤੀ ਸਰੂਪ ਗੁਰਦੁਆਰਾ ਹੈ, ਉੱਥੇ ਫਿਰ ਉਹਨਾਂ ਪਾਵਨ ਪਵਿੱਤਰ ਸਰੀਰਾਂ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 7 ਤੇ 9 ਸਾਲ ਦੇ ਮਾਸੂਮ ਬੱਚੇ ਜਿਹਨਾਂ ਨੇ ਧਰਮ ਨਹੀਂ ਛੱਡਿਆ, ਧਰ ਪਈਏ ਧਰਮ ਨਾ ਛੱਡੀਏ, ਧਰਤੀ ਤੇ ਡਿੱਗ ਜਾਈਏ ਆਪਣਾ ਧਰਮ ਨਾ ਛੱਡੀਏ, ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਧ, ਅਸੀਂ ਆਪਣਾ ਧਰਮ ਆਪਣੇ ਸਰੂਪ ਨੂੰ ਆਪਣੇ ਦਾੜੀ ਕੇ ਸਾਨੂੰ ਕਤਲ ਕਰਵਾਇਆ ਕਿਹਦੇ ਲਈ, ਇਸ ਸੰਸਾਰ ਦੇ ਲਈ, ਯਾਰਾਂ ਮਿੱਤਰਾਂ ਦੇ ਲਈ। ਲੇਕਿਨ ਜਿੱਦਣ ਮਰਨਾ ਹੈ ਨਾ ਕੋਈ ਯਾਰ ਮਿੱਤਰ ਨਾਲ ਮਰੇਗਾ, ਨਾ ਘਰ ਵਾਲੀ ਨਾਲ ਮਰੇਗੀ, ਨਾ ਮਾਤਾ ਪਿਤਾ ਨਾਲ ਮਰਨਗੇ, ਕਮਾਇਆ ਹੋਇਆ ਧਰਮ ਨਾਲ ਜਾਏਗਾ, ਧਰਮ ਦੀ ਸੋਝੀ ਨੀ। ਉਹ ਬੱਚੇ ਉਹ ਲੱਖ ਲਾਨਤਾਂ ਪਾਣਗੇ ਸਾਡੇ ਉੱਤੇ ਅਗਰ ਅਸੀਂ ਆਪਣੇ ਦਾੜੀ ਕੇਸਾਂ ਨੂੰ ਉਸਤਰਾ ਲਵਾਈਏ ਤੇ ਅਸੀਂ ਆਪਣੇ ਧਰਮ ਨੂੰ ਛੱਡੀਏ, ਆਪਣੇ ਗੁਰੂ ਦੀ ਗੱਲ ਨਾ ਮੰਨੀਏ। ਅਸੀਂ ਕਿਸੇ ਵੱਲ ਨੀ ਦੇਖਣਾ, ਅਸੀਂ ਆਪਣੇ ਗੁਰੂ ਵੱਲ ਦੇਖਣਾ ਹੈ ਜਿਹਦੇ ਬੱਚਿਆਂ ਨੇ ਇਤਨਾ ਵੱਡਾ ਸ਼ਹੀਦੀ ਦਾ ਜਾਮ ਭਰ ਲਿਆ, ਨਿੱਕੀਆਂ ਜਿੰਦਾਂ ਤੇ ਵੱਡਾ ਸਾਕਾ ਕਰਕੇ ਸਾਨੂੰ ਦਿਖਾ ਦਿੱਤਾ, ਉਹਨਾਂ ਦਾ ਦਿਨ ਮਨਾ ਰਹੇ ਹਾਂ। ਜਿਨ੍ਹਾਂ ਦਾ ਦਿਨ ਮਨਾਇਆ ਹੈ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲ ਕੇ ਦੀਨ ਨੂੰ ਨਾ ਛੱਡੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਬਣੀਏ। ਕਿਸੇ ਬੰਦੇ ਵੱਲ ਨਾ ਦੇਖੀਏ, ਫਲਾਣਾ ਅੰਮ੍ਰਿਤ ਛਕ ਕੇ ਇਹ ਕਰ ਰਿਹਾ ਹੈ, ਉਹ ਸੰਸਾਰ ਵੱਲ ਨਾ ਦੇਖ, ਤੂੰ ਗੁਰੂ ਵੱਲ ਦੇਖ, ਤੇਰੀ ਨਜ਼ਰ ਗੁਰੂ ਤੇ ਹੋਵੇ, ਸ਼ਹੀਦੀ ਤੇ ਹੋਵੇ, ਇਤਿਹਾਸ ਤੇ ਹੋਵੇ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਅਸੀਂ ਦਿਨ ਮਨਾਇਆ ਹੈ, ਸਾਨੂੰ ਵੀ ਗੁਰਦੇਵ ਪਾਤਸ਼ਾਹ ਜਜ਼ਬਾ ਬਖਸ਼ਣ, ਅਸੀਂ ਆਪਣੇ ਧਰਮ ਦੇ ਉੱਤੇ ਪੱਕੇ ਰਹੀਏ ਤੇ ਗੁਰਦੇਵ ਪਾਤਸ਼ਾਹ ਅਡੋਲਤਾ ਬਖਸ਼ਣ। ਕਿਤਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾ ਲੇਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।